ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ ਸਿਕਦਾਰੋ ਨਹਿ ਪਤਿਆਇਆ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ ਸਿਕਦਾਰੋ ਨਹਿ ਪਤਿਆਇਆ ਉਮਰਾਵੋ ਆਗੇ ਚੇਰਾ ਮਿਲ ਰਾਜਨ ਰਾਮਨ ਬੇਰਾ ਅਬ ਢੂਡਨ ਕਤੋ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਓ ਆਇਆ ਪ੍ਰਭ ਦਰਬਾਰਾ ਤਾ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾ ਕਤ ਆਵੈ ਕਤ ਜਾਈ ਤੈ ਸਾਚਨ ਆਏ ਨਬੇਰਾ ਊਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਨੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤੈ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਦੁਨਿਆਵੀ ਮਨੁੱਖ ਗੁਰੂ ਅਤੇ ਪਰਮੇਸ਼ੁਰ ਦਾ ਊਟ ਆਸਰਾ ਛੱਡ ਕੇ ਕਈ ਵਾਰ ਮਨੁੱਖਾਂ ਦੇ ਚਰਨਾਂ ਵਿੱਚ ਜਾ ਬਹਿੰਦੇ ਹਾਂ ਤੋ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਗੁਰੂ ਅਤੇ ਪਰਮੇਸ਼ੁਰ ਨੂੰ ਛੱਡ ਕੇ ਬੰਦੇ ਦਾ ਬੰਦਾ ਨਾ ਬਣ ਔਰ ਉਹ ਮਨੁੱਖ ਜਿਹੜੇ ਬੰਦੇ ਦੇ ਬੰਦੇ ਬਣ ਕੇ ਭਟਕੇ ਉਲਝ ਉਲਝ ਕੇ ਰਹਿ ਗਏ ਜਦੋਂ ਮਨੁੱਖ ਦਾ ਉਹ ਟਾਸਰਾ ਛੱਡ ਕੇ ਗੁਰੂ ਦਾ ਬਣਿਆ ਅਤੇ ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕਰਕੇ ਉਹਦਾ ਲੋਕ ਅਤੇ ਪਲੋਕ ਸਫਲਾ ਕਰ ਦਿੱਤਾ ਇਸ ਪੱਖ ਨੂੰ ਜਿਵੇਂ ਹਜ਼ੂਰ ਨੇ ਖੁਲਾਸੇ ਦੇ ਸਹਿਤ ਬਿਆਨ ਕੀਤਾ ਆਪਾਂ ਵਿਚਾਰਨਾ ਹੈ ਅੱਜ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਅਵਤਾਰ ਪਰਬ ਹੈ ਜਿਨ੍ਹਾਂ ਬਾਰੇ ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਅੱਜ ਸਤਵੇਂ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਔਰ ਆਪਾਂ ਗੁਰੂ ਕੇ ਸਿੱਖ ਹੋਣ ਦੇ ਨਾਤੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਨੂੰ ਵੀ ਵਿਚਾਰਨ ਦਾ ਸਾਨੂੰ ਯਤਨ ਕਰਨਾ ਚਾਹੀਦਾ, ਕਿਉਂਕਿ ਆਪਾਂ ਪੜ੍ਹਦੇ ਹਾਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਭਾਈ ਸਾਹਿਬ ਭਾਈ ਗੁਰਦਾਸ ਦੇ ਪਾਵਨ ਬੋਲ ਨੇ ਕਹਿੰਦੇ ਹਾਂ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ। ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਹੈ ਜਿਹੜੇ ਭੈ ਅਤੇ ਭਾਵਨਾ ਕਰਕੇ ਗੁਰੂ ਕੇ ਪੁਰਬ ਮਨਾਉਂਦੇ ਹਨ। ਅਸੀਂ ਵੈਸੇ ਗੁਰੂ ਕੇ ਸਿੱਖ ਹਾਂ, ਸਾਡਾ ਫਰਜ਼ ਬਣਦਾ ਹੈ। ਔਰ 83 ਤੋਂ ਲੈ ਕਰਕੇ ਮੈਨੂੰ ਇੱਥੇ ਮੰਜੀ ਸਾਹਿਬ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਕਥਾ ਕਰਨ ਦਾ ਮੌਕਾ ਮਿਲਦਾ ਰਿਹਾ। 87 ਵਿੱਚ ਬਕਾਇਦਾ ਮੇਰੀ ਨਿਯੁਕਤੀ ਹੋ ਗਈ। ਇੱਥੇ ਮੇਰੇ ਤੋਂ ਪਹਿਲਾਂ ਜੋ ਗਿਆਨੀ ਦਲੀਪ ਸਿੰਘ ਜੀ ਕਥਾ ਕਰਦੇ ਹੁੰਦੇ ਸਨ, ਜਿਹਨਾਂ 45 ਸਾਲ ਇੱਥੇ ਕਥਾ ਕੀਤੀ, ਉਹਨਾਂ ਮੈਨੂੰ ਸਮਝਾਇਆ ਵੀ ਗੁਰਮੁਖਾ ਜਿੱਦਣ ਵੀ ਗੁਰੂ ਕਾ ਪੁਰਬ ਆਵੇ ਉਦੋਂ ਹੁਕਮਨਾਮੇ ਦੇ ਨਾਲ ਨਾਲ ਉਹ ਸਤਿਗੁਰੂ ਪਾਤਸ਼ਾਹ ਦੇ ਪੁਰਬ ਦੀ ਵਿਚਾਰ ਵੀ ਕਰਨੀ ਹੈ। ਔਰ ਇਹ ਪਰੰਪਰਾ ਮੰਜੀ ਸਾਹਿਬ ਦੇ ਇਸ ਪਾਵਨ ਪਵਿੱਤਰ ਸਥਾਨ ਦੀ ਗੁਰਮੁਖੋ ਧੰਨ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਨਕਾ ਨਗਰ ਬਟਾਲਾ ਸੀ। ਬਾਬਾ ਗੁਰਦਿੱਤਾ ਜੋ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਸਨ, ਉਹਨਾਂ ਦੇ ਘਰ ਮਾਤਾ ਨਿਹਾਲ ਕੌਰ ਦੀ ਪਾਵਨ ਕੁੱਖ ਤੋਂ ਕੀਰਤਪੁਰ ਸਾਹਿਬ ਵਾਲੇ ਪਾਵਨ ਪਵਿੱਤਰ ਸਥਾਨ 'ਤੇ ਸੱਤਵੇਂ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ। ਔਰ ਇੱਕ ਖਾਸ ਨੁਕਤਾ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਇਹ ਹੈ, ਆਪਾਂ ਪੁਰਾਣੇ ਜ਼ਮਾਨਿਆਂ ਤੋਂ ਪੜ੍ਹਦੇ ਹੁਣ ਵੀ ਵੇਖ ਰਹੇ ਹਾਂ, ਇੱਕ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਸੋਚ ਤੇ ਵਿਚਾਰ ਦਾ ਬੜਾ ਵਖਰੇਵਾ ਹੁੰਦਾ ਹੈ। ਭਰਾ ਨਾਲ ਭਰਾ ਦੇ ਸੰਸਕਾਰ ਨਹੀਂ ਬਣ ਮਿਲਦੇ। ਔਰ ਇੱਥੋਂ ਤੱਕ ਅਸੀਂ ਗੁਰੂ ਕੀ ਬਾਣੀ ਵਿੱਚ ਹੀ ਪੜ੍ਹਦੇ ਹਾਂ ਦੋ ਟਾਈਮ 'ਤੇ, ਸੁਭਾ ਆਸਾ ਦੇ ਵਾਰ ਦੇ ਭੋਗ ਸਮੇਂ, ਸ਼ਾਮ ਦੇ ਟਾਈਮ 'ਤੇ ਰਹਿ ਰਾਸ ਦੇ ਆਰੰਭ ਸਮੇਂ ਇੱਕ ਪੌੜੀ ਪੜ੍ਹਦੇ ਹਾਂ, ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਇਆ। ਹੁਣ ਹਰਨਾਕਸ਼ ਬਾਪ ਹੈ, ਪ੍ਰਹਲਾਦ ਪੁੱਤਰ ਹੈ, ਲੇਕਿਨ ਸੁਰ ਦਾ ਬੜਾ ਫਰਕ ਹੈ। ਪਿਓ ਨੂੰ ਦੁਸ਼ਟ ਕਿਹਾ ਗਿਆ ਤੇ ਪੁੱਤਰ ਨੂੰ ਸੰਤ ਤੇ ਭਗਤ ਕਿਹਾ ਗਿਆ ਗੁਰੂ ਕੀ ਬਾਣੀ 'ਚ। ਇੱਕ ਪਰਿਵਾਰ ਦੇ ਮੈਂਬਰ ਨੇ ਬਾਪ ਤੇ ਬੇਟਾ। ਇਸੇ ਪ੍ਰਕਾਰ ਸਤਵੇਂ ਪਾਤਸ਼ਾਹ ਮਹਾਰਾਜ ਦਾ ਤੁਸੀਂ ਇਤਿਹਾਸ ਪੜ੍ਹੋ, ਸੁਣੋ, ਗੁਰਮੁਖਾਂ ਨਾਲ ਵਿਚਾਰ ਕਰੋ। ਮੈਂ ਬੜਾ ਪ੍ਰਭਾਵਿਤ ਹੋਇਆ ਪ੍ਰਸੰਗ ਪੜ੍ਹ ਕੇ ਕਿ ਜਦੋਂ ਬਾਬਾ ਗੁਰਦਿੱਤਾ ਦੀ ਸ਼ਾਦੀ ਨੂੰ ਕੁਝ ਸਮਾਂ ਹੋ ਗਿਆ, ਆਪਾਂ ਆਮ ਪੰਜਾਬੀ 'ਚ ਬੋਲਦੇ ਹਾਂ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ, ਆਪਾਂ ਨੂੰ ਪੁੱਤਾਂ ਨਾਲੋਂ ਪੋਤਰੇ ਵੱਧ ਪਿਆਰੇ ਲੱਗਦੇ ਨੇ। ਬਾਬੇ ਗੁਰਦਿੱਤੇ ਦੀ ਧਰਮ ਪਤਨੀ, ਇੱਥੇ ਕਈਆਂ ਨੇ ਕਹਿਣਾ ਗਿਆਨੀ ਜੀ ਤੁਸੀਂ ਮਹਿਲ ਕਿਉਂ ਨਹੀਂ ਕਿਹਾ, ਕਿਉਂਕਿ ਅੱਜ ਕੱਲ੍ਹ ਕਥਾ ਕਰਨ ਵਾਲੇ ਘੱਟ ਨੇ ਅਤੇ ਦਿਸ਼ਾ ਨਿਰਦੇਸ਼ ਡਾਇਰੈਕਟਰ ਜ਼ਿਆਦਾ ਨੇ ਡਾਇਰੈਕਟਰ। ਕਈ ਵਾਰ ਸਾਨੂੰ ਕੋਈ ਫੋਨ ਦੇ ਗਿਆਨੀ ਜੀ ਤੁਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਕਥਾ ਕਰਿਆ ਕਰੋ, ਅਤੇ ਬੇਨਤੀ ਕਰਦਾ ਵੀ ਗੁਰਮੁਖੋ ਤੁਸੀਂ ਸੁਝਾਅ ਦਿੰਦੇ ਤੁਸੀਂ ਇਉਂ ਕਰੋ ਵੀ ਟਾਈਮ ਵੰਡ ਕੇ ਆਪ ਹੀ ਕਥਾ ਕਰ ਲਓ ਤਾਂ ਕਿ ਅਸੀਂ ਤੁਹਾਡੇ ਕੋਲੋਂ ਸਿੱਖ ਲਈਏ। ਹੁਣ ਸਿੱਖਣ ਵਾਲੇ ਘੱਟ ਨੇ ਅਤੇ ਸਿਖਾਉਣ ਵਾਲੇ ਜ਼ਿਆਦੇ ਨੇ। ਇਹ ਲਫ਼ਜ਼ ਮੈਨੂੰ ਕਿਉਂ ਕਹਿਣਾ ਪਿਆ, ਮਹਿਲ ਸ਼ਬਦ ਕੇਵਲ ਗੁਰੂ ਪਾਤਸ਼ਾਹ ਮਹਾਰਾਜ ਦੇ ਮਹਿਲਾਂ ਨਾਲ ਲੱਗਦਾ, ਕਿਸੇ ਆਮ ਤੁਹਾਡੇ ਮੇਰੇ ਵਿਅਕਤੀ ਦੇ ਨਾਮ ਦਾ ਲੜਨਾ ਹੀ ਨਹੀਂ। ਔਰ ਇਹ ਮੈਂ ਬੇਨਤੀ ਵੀ ਕਰਾਂ, ਆਪਾਂ ਕਈ ਵਾਰਾਂ ਇੰਨੇ ਗਲਤ ਹੋ ਜਾਂਦੇ ਹਾਂ, ਮਿੱਤਰ ਨੂੰ ਮਿੱਤਰ ਮਿਲਦਾ ਹੈ ਅਤੇ ਖੁਸ਼ਾਮਦ ਕਰਦਿਆਂ ਕਰਦਿਆਂ ਆਪਾਂ ਇੱਥੋਂ ਤਾਂ ਕਹਿ ਦਿੰਦੇ ਗਿਆਨੀ ਤੁਹਾਡੇ ਕਿੰਨੇ ਸਾਹਿਬਜ਼ਾਦੇ ਨੇ, ਇੱਕ ਬਹੁਤ ਵੱਡਾ ਪਾਪ ਜੇ ਸਾਹਿਬਜ਼ਾਦਾ ਗਿਆਨੀ ਦੇ ਘਰ ਪੈਦਾ ਨਹੀਂ ਹੁੰਦਾ, ਸਾਹਿਬਜ਼ਾਦਾ ਸਾਹਿਬ ਦੇ ਘਰ ਪੈਦਾ ਹੁੰਦਾ ਹੈ। ਆਪਾਂ ਆਮ ਜਦੋਂ ਮਿਲਦੇ ਹਾਂ ਨਾ ਦੋਸਤਾਂ ਮਿੱਤਰਾਂ ਨੂੰ ਤੇ ਖੁਸ਼ਾਮਦ ਕਰਦੇ ਕਰਦੇ ਇੰਨੇ ਥੱਲੇ ਡਿੱਗ ਜਾਂਦੇ ਹਾਂ ਵੀ ਗਿਆਨੀ ਜੀ ਤੁਹਾਡੇ ਕਿੰਨੇ ਸਾਹਿਬਜ਼ਾਦੇ ਨੇ। ਇਹ ਬਿਲਕੁਲ ਮਨਮਤ ਹੈ, ਸਾਹਿਬਜ਼ਾਦਾ ਕੇਵਲ ਤੇ ਕੇਵਲ ਸਾਹਿਬ ਦੇ ਸਾਹਿਬਜ਼ਾਦਿਆਂ ਨਾਲ ਲੱਗਦਾ ਹੈ, ਕਿਸੇ ਆਮ ਵਿਅਕਤੀ ਦੇ ਬੇਟੇ ਨਾਲ ਨਹੀਂ। ਬਾਬਾ ਗੁਰਦਿੱਤਾ ਜੀ ਗੁਰੂ ਕੇ ਸਾਹਿਬਜ਼ਾਦੇ ਨੇ, ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਦਾ ਪੇਕਿਆਂ ਦਾ ਨਾਮ ਬੀਬੀ ਨੱਤੀ ਸੀ, ਸ਼ਾਦੀ ਤੋਂ ਬਾਅਦ ਉਹਨਾਂ ਦਾ ਨਾਮ ਨਿਹਾਲ ਕੌਰ ਰੱਖਿਆ ਗਿਆ ਤੇ ਮਾਤਾ ਦਮੋਦਰੀ ਜੋ ਧੰਨ ਗੁਰੂ ਹਰਗੋਬਿੰਦ ਸੱਜੇ ਪਾਤਸ਼ਾਹ ਮਹਾਰਾਜ ਦੇ ਮਹਿਲ ਸਨ, ਜਿਨ੍ਹਾਂ ਦੀ ਕੁੱਖ ਤੋਂ ਬੀਬੀ ਵੀਰੋ ਜੀ ਦਾ ਜਨਮ ਹੋਇਆ, ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ, ਉਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਨ ਨੂੰ ਕਹਿਣ ਲੱਗੇ, ਸਵਾਮੀ ਜੀ ਮੇਰੇ ਮਨ ਦੀ ਭਾਵਨਾ ਹੈ ਕਿ ਆਪਣੇ ਘਰ ਪੋਤਰਾ ਵੇ ਪੋਤਰਾ ਖੜਾਵਾਂ ਮੈਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਦਮੋਦਰੀ ਜੀ ਤੁਸੀਂ ਨੂੰਹ ਰਾਣੀ ਨੂੰ ਕਹਿਣਾ ਵੀ ਉਹ ਮੂਲ ਮੰਤਰ ਦਾ ਪਾਠ ਕਰਿਆ ਕਰਨ, ਮੂਲ ਮੰਤਰ ਦਾ। ਹੁਣ ਆਪਾਂ ਮੂਲ ਮੰਤਰ ਤੇ ਗੁਰਮੰਤਰ ਛੱਡ ਕੇ ਬੰਦਿਆਂ ਕੋਲੋਂ ਨਾਮ ਲੈਣ ਜਾਣ ਲੱਗ ਪਏ ਹਾਂ ਬੰਦਿਆਂ ਕੋਲੋਂ। ਇਹ ਮੂਲ ਮੰਤਰ ਤੇ ਗੁਰਮੰਤਰ ਜੋ ਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਦੀ ਮਰਿਆਦਾ ਸਾਨੂੰ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਬਖਸ਼ਦੇ ਹਨ, ਇੱਕ ਮੂਲ ਮੰਤਰ, ਦੂਜਾ ਗੁਰਮੰਤਰ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਦਮੋਦਰੀ ਜੀ ਨੂੰ ਰਾਣੀ ਨੂੰ ਕਹਿਣਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮੂਲ ਮੰਤਰ ਦਾ ਅਭਿਆਸ ਕਰਿਆ ਕਰਨ, ਭਾਣਾ ਰੱਬ ਦਾ, ਜਾਂ ਇਉਂ ਕਹਿ ਲਓ ਕਿ ਮਨੁੱਖ ਭੁੱਲਣ ਆ ਰਿਹਾ। ਮਾਤਾ ਦਮੋਦਰੀ ਨੇ ਮਾਤਾ ਨਿਹਾਲ ਕੌਰ ਜੀ ਨੂੰ ਕਿਹਾ, ਉਹਨਾਂ ਨੇ ਥੋੜ੍ਹਾ ਬਹੁਤਾ ਅਭਿਆਸ ਕੀਤਾ ਤਾਂ ਪੂਰਾ ਮਨ ਦੇ ਕਰਕੇ ਨਹੀਂ, ਸਮਾਂ ਆਇਆ। ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਬਾਬੇ ਧੀਰਮਲ ਦਾ ਜਨਮ ਹੋਇਆ। ਜਦੋਂ ਧੀਰਮਲ ਨੂੰ ਲੈ ਕਰਕੇ ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਮੱਥਾ ਟਿਕਾਇਆ ਅਤੇ ਬਕਾਇਦਾ ਗੁਰਮੁਖੋ ਲਿਖਤ ਵਿੱਚ ਹੈ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਤਾਇਆ ਜੀ ਫੇਰ ਆ ਗਏ, ਤਾਇਆ ਤੋਂ ਪਾਪ ਬਾਬਾ ਪਿਰਥੀ ਚੰਦ ਜਿੰਨੇ ਜ਼ਿੰਦਗੀ ਪ੍ਰਯੰਤ ਗੁਰੂ ਘਰ ਦੀ ਵਿਰੋਧਤਾ ਕੀਤੀ, ਜ਼ਿੰਦਗੀ ਪ੍ਰਯੰਤ। ਇੱਥੇ ਮੈਂ ਬੇਨਤੀ ਕਰਾਂ, ਈਰਖਾ ਮਨੁੱਖ 'ਤੇ ਇੰਨੀ ਪ੍ਰਬਲ ਹੋ ਜਾਂਦੀ, ਇੰਨੀ ਹਾਵੀ ਹੋ ਜਾਂਦੀ ਹੈ, ਔਰ ਮੈਂ ਥਾਂ ਥਾਂ 'ਤੇ ਉਹ ਪ੍ਰਸੰਗ ਸਾਂਝਾ ਵੀ ਕਰਦਾ, ਸੁਣਾਉਣਾ ਵੀ, ਆਮ ਗੱਲਬਾਤ ਵੀ ਕਰੀਦੀ ਹੈ ਕਿ ਜਿੱਦਣ ਬਾਬੇ ਪਿਰਥੀ ਚੰਦ ਦੀ ਮੌਤ ਹੋਈ ਨਾ ਅਤੇ ਉਹਨਾਂ ਦੇ ਸੇਵਾਦਾਰ ਕਹਿਣ ਲੱਗੇ, ਬਾਬਾ ਜੀ ਹੁਕਮ ਕਰੋ, ਕਿਉਂਕਿ ਜਾਪਦਾ ਵੀ ਤੁਸੀਂ ਸਰੀਰ ਛੱਡ ਜਾਣਾ ਹੈ, ਇਹ ਤੁਸੀਂ ਕਿਤੇ ਪ੍ਰਸੰਗ ਪੜ੍ਹਨਾ ਪ੍ਰਿਥੀ ਚੰਦ ਦੇ ਚੜ੍ਹਾਈ ਕਰਨ ਦਾ। ਅਤੇ ਬਾਬਾ ਪ੍ਰਿਥੀ ਚੰਦ ਕਹਿਣ ਲੱਗਾ, ਤੁਸੀਂ ਮੇਰੇ ਪੁੱਤ ਮਿਹਰਬਾਨ ਨੂੰ ਕਹਿਣਾ ਵੀ ਜਿੰਨਾ ਚਿਰ ਮੇਰੇ ਭਰਾ ਅਰਜਨ ਦੇਵ ਨੂੰ ਖਤਮ ਨਹੀਂ ਕਰ ਲੈਂਦਾ, ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਆਉਣੀ, ਮਰਨ ਦੀ ਚਿੰਤਾ ਨਹੀਂ, ਲੇਕਿਨ ਭਰਾ ਨਾਲ ਇੰਨੀ ਈਰਖਾ ਹੈ ਅਤੇ ਸਿਆਪਾ ਗੱਦੀ ਦਾ ਕੁਰਸੀ ਦਾ ਅਤੇ ਮੈਨੂੰ ਨਹੀਂ ਮਿਲੀ, ਇਹ ਤਾਂ ਮਿਲਣੀ ਹੈ ਜਿਸ ਮਸਤਕ ਭਾਗ ਸੁਲਾਗਾ ਸੇਵ, ਇਹ ਜਿਹਦੇ 'ਤੇ ਰਹਿਮਤ ਹੈ ਨਾ ਤੁਹਾਨੂੰ, ਇਹ ਉਹਨੂੰ ਦਾਤ ਮਿਲਣੀ ਹੈ। ਗੁਰੂ ਪੰਚਮ ਪਾਤਸ਼ਾਹ ਉਹ ਮਹਾਨ ਸ਼ਕਤੀ ਹੈ ਜਿਨ੍ਹਾਂ ਦੇ ਬਾਰੇ ਗੁਰੂ ਪੰਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਕਹੇ ਸਨ, ਦੋਤਾ ਬਾਣੀ ਕਾ ਬੋਏ ਥਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਮਹਾਨ ਛੱਤਿਆ ਹੈ ਜਿਨ੍ਹਾਂ ਦੇ ਬਾਰੇ ਗੁਰਬਾਣੀ 'ਚ ਪੜ੍ਹਨੇ, ਤੈ ਜਨਮਤ ਗੁਰਮਤ ਬ੍ਰਹਮ ਪਛਾੜਿਓ। ਇਹ ਕੇਵਲ ਤੇ ਕੇਵਲ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਝੁਕਦਾ ਹੈ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਰੋ ਵਿਚਾਰ, ਜਦੋਂ ਬਾਬੇ ਗੁਰਦਿੱਤੇ ਨੂੰ ਮੱਥਾ ਟਿਕਾਇਆ ਨਾ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਦਮੋਦਰੀ ਤਾਇਆ ਜੀ ਫੇਰ ਆ ਗਏ, ਔਰ ਇਹ ਵੇਖੋ ਉਸ ਬਾਬੇ ਧੀਰਮਲ ਨੇ ਜ਼ਿੰਦਗੀ ਪ੍ਰਯੰਤ ਗੁਰੂ ਘਰ ਦੀ ਵਿਰੋਧਤਾ ਨਹੀਂ ਛੱਡੀ, ਜ਼ਿੰਦਗੀ ਪ੍ਰਜਾਨ ਤੋਂ ਗੁਰੂ ਘਰ ਨਾਲ ਈਰਖਾ ਕਰਦਾ ਰਿਹਾ। ਕਈ ਗੱਲਾਂ ਗੁਰਮੁਖੋ ਲਿਖਤਾਂ ਚ ਆਉਂਦੀਆਂ ਤੇ ਮਨ ਕਈ ਵਾਰ ਕਨਫਿਊਜ਼ ਹੋ ਜਾਂਦਾ ਵੀ ਇਹ ਗੱਲ ਹੋ ਸਕਦੀ ਹੈ। ਬਾਬੇ ਧੀਰ ਮੱਲ ਨੇ ਵਾਸ ਦੇ ਵਿੱਚ ਪੂਰੀ ਦੇ ਵਿੱਚ ਇੱਕ ਚਿੱਠੀ ਲਾ ਕੇ ਦਿੱਲੀ ਸਰਕਾਰ ਨੂੰ ਭੇਜੀ ਵੀ ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਿਸੇ ਢੰਗ ਨਾਲ ਮੇਰੇ ਦਾਦੇ ਨੂੰ ਪਾਸੇ ਕਰਕੇ ਤੇ ਮੈਨੂੰ ਗੱਦੀ ਤੇ ਬਿਠਾ ਦਿਓ, ਮਨੁੱਖ ਇੰਨਾ ਗਿਰ ਜਾਂਦਾ ਹੈ। ਇਹ ਬਕਾਇਦਾ ਤੁਸੀਂ ਗੁਰੂ ਪ੍ਰਤਾਪ ਚ ਪੜ੍ਹ ਸਕਦੇ ਹੋ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਨਵੋਦਰੀ ਜੀ ਨੋ ਰਾਣੀ ਨੂੰ ਪੁੱਛੋ ਵੀ ਇਹਨਾਂ ਅਭਿਆਸ ਕੀਤਾ। ਕਹਿਣ ਲੱਗੇ ਜੀ ਕੀਤਾ ਤਾਂ ਪਰ ਪੂਰਾ ਧਿਆਨ ਕਰਕੇ ਨਹੀਂ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ, ਤੁਸੀਂ ਮੂਲ ਮੰਤਰ ਦਾ ਅਭਿਆਸ ਕਰੋ। ਮਾਤਾ ਨਿਹਾਲ ਕੌਰ ਨੇ, ਨਿਹਾਲ ਕੌਰ ਜੀ ਨੇ ਬੜੇ ਇਕਾਗਰ ਚਿੱਤ ਹੋ ਕੇ ਮੂਲ ਮੰਤਰ ਦਾ ਅਭਿਆਸ ਕੀਤਾ। ਅੱਜ ਦੇ ਦਿਹਾੜੇ ਧੰਨ ਗੁਰੂ ਹਰ ਰਹੇ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ। ਇੱਥੇ ਗੁਰਮੁਖੋ ਇੱਕ ਹੋਰ ਬੇਨਤੀ ਕਰਾਂ, ਅੱਜ ਅਸੀਂ ਆਮ ਕਹਿ ਦਿੰਦੇ ਹਾਂ ਸੋਚਦਾ ਤੇ ਵੇਖਣ ਦਾ ਬੰਦੇ ਤੇ ਫਰਕ ਪੈਂਦਾ, ਕੋਈ ਮੰਨੇ ਜਾਂ ਨਾ ਮੰਨੇ। ਅਸੀਂ ਆਪਣੇ ਘਰਾਂ ਦੇ ਵਿੱਚ ਐਕਟਰਾਂ ਦੀਆਂ ਫੋਟੋਆਂ ਲਾਈਆਂ ਨੇ ਜਿਨ੍ਹਾਂ ਦੇ ਮੂੰਹ ਤੇ ਮੁੱਛਾਂ ਤੇ ਦਾੜੀ ਨਹੀਂ, ਤੇ ਆਪਾਂ ਕਹਿੰਦੇ ਗਿਆਨੀ ਜੀ ਸਾਡੇ ਕਾਕੇ ਨੂੰ ਸਮਝਾਓ ਵੀ ਇਹ ਦਾੜੀ ਮੁੱਛਾਂ ਬੜੀਆਂ ਮੁੰਦਾ, ਉਹਨੂੰ ਆਖੀਦਾ ਮਿੱਤਰਾ ਆਪਣੇ ਘਰ ਦੀਆਂ ਫੋਟੋਆਂ ਵੱਲ ਵੇਖ, ਮੂੰਹ ਮੁੰਨਿਆਂ ਦੀਆਂ ਲਾਈਆਂ ਤੇ ਮੂੰਹ ਮੁੰਨੇ ਹੀ ਹੋਣੇ ਨੇ ਨਾ, ਕਿਉਂਕਿ ਜਿਹੋ ਜਿਹੇ ਸੰਸਕਾਰ ਨੇ। ਇਸ ਮੰਜੀ ਸਾਹਿਬ ਇਹ ਆਪਣਾ ਮੱਕਾ ਕਾਬਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਇਹਦਾ ਕਿਤੇ ਗਲਤ ਅਰਥ ਨਾ ਕਰਨਾ। ਅਸੀਂ ਫੋਟੋਆਂ ਦੇ ਪੁਜਾਰੀ ਨਹੀਂ, ਕਿਉਂਕਿ ਸਾਨੂੰ ਹਦਾਇਤ ਹੈ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦੇ ਜਗ ਬੋਰਾਨ। ਪਰ ਗੁਰਮੁਖੋ ਆਪਣੇ ਘਰਾਂ ਵਿੱਚ ਸੂਰਮਿਆਂ ਅਤੇ ਮਹਾਂਪੁਰਸ਼ਾਂ ਭਗਤਾਂ ਦੀਆਂ ਫੋਟੋਆਂ ਲਾਓ, ਭਾਈ ਗੁਰਦਾਸ ਜੀ ਦੀ ਫੋਟੋ ਲਾਓ, ਬਾਬਾ ਦੀਪ ਸਿੰਘ ਅਤੇ ਬਾਬੇ ਮਨੀ ਸਿੰਘ ਦੀ ਫੋਟੋ ਲਾਓ, ਤਾਂ ਕਿ ਸਾਡੇ ਬੱਚੇ ਪੁੱਛਣ ਵੀ ਇਹ ਭਾਈ ਗੁਰਦਾਸ ਜੀ ਕੌਣ ਹੋਏ ਨੇ। ਭਗਤ ਕਬੀਰ ਜੀ ਦੀ ਫੋਟੋ ਲਾਓ, ਬਾਬੇ ਰਵਿਦਾਸ ਦੀ ਫੋਟੋ ਲਾਓ। ਫੋਟੋ ਲਾਉਣੀ ਪਰ ਉਹਦੀ ਪੂਜਾ ਨਹੀਂ ਕਰਨੀ, ਉਹਨੂੰ ਧੂਫ ਨਹੀਂ ਦੇਣੀ ਵੀ ਮੱਥਾ ਟੇਕਣਾ। ਹੁਣ ਤਾਂ ਆਪਾਂ ਇੱਥੋਂ ਤੱਕ ਥੱਲੇ ਚਲੇ ਗਏ ਹਾਂ, ਬੇਬੇ ਦਾ ਭੋਗ ਹੈ ਅਤੇ ਆਪਾਂ ਬੇਬੇ ਦੀ ਫੋਟੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੱਗੇ ਰੱਖਦੇ ਹਾਂ ਦੁਸਹਿਰੇ ਦੇ ਮੌਕੇ 'ਤੇ ਵੀ ਸਾਡੀ ਬੇਬੇ ਨੂੰ ਮੱਥਾ ਵੀ ਟੇਕੋ ਅਤੇ ਗੁਰੂ ਨੂੰ ਮੱਥਾ ਵੀ ਟੇਕੋ। ਸਾਡਾ ਬਾਪੂ ਮਰ ਗਿਆ ਢਾਈ ਬੋਤਲਾਂ ਸ਼ਰਾਬ ਦੀਆਂ ਪੀਂਦਾ, ਉਹਦੀ ਫੋਟੋ ਵੀ ਅੱਗੇ ਰੱਖਦੇ ਹਾਂ ਕਿ ਸਾਡਾ ਬਾਪੂ ਪੈਗ ਦਾ ਗਾਹਕ ਸੀ, ਅੱਗੇ ਪਿੱਛੇ ਫੇਕਣਾ ਨਹੀਂ, ਅੱਜ ਤਾਂ ਖੀਲ ਦੇਣ, ਅੱਜ ਤਾਂ ਮੱਥਾ ਟੇਕਦੇ ਉਹਨੂੰ। ਰੱਬ ਦਾ ਵਾਸਤਾ ਜੇ ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਫੋਟੋ ਰੱਖ ਕੇ ਉਹਨੂੰ ਮੱਥਾ ਟੇਕਣਾ ਗੁਰਮਤ ਨਹੀਂ। ਸਾਡਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੇ, ਅਸੀਂ ਕੇਵਲ ਤੇ ਕੇਵਲ ਸ਼ਬਦ ਦਾ ਪੁਜਾਰੀ ਬਣਨਾ। ਵੇਖੋ ਸ਼ਬਦ ਦੇ ਅਭਿਆਸ ਦਾ ਅਸਰ ਕਿ ਉਸੇ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਧੰਨ ਗੁਰੂ ਹਰ ਰਹੇ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਅਵਤਾਰ ਦਿਹਾੜਾ ਅਵਤਾਰ ਹੋਇਆ ਗੁਰੂ ਕੀ ਪਾਵਨ ਨਗਰੀ ਕੀਰਤਪੁਰ ਸਾਹਿਬ ਦੇ ਵਿੱਚ। ਗੁਰੂ ਹਮੇਸ਼ਾ ਬੜਾ ਕੁਝ ਬਖਸ਼ਦਾ ਹੈ ਪਰ ਆਪਣੀਆਂ ਝੋਲੀਆਂ ਛੋਟੀਆਂ ਨੇ। ਧੰਨ ਗੁਰੂ ਹਰ ਰਹੇ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਇੱਕ ਗੱਲ ਖਾਸ ਤੌਰ 'ਤੇ ਆਪਾਂ ਨੂੰ ਪੱਲੇ ਬੰਨ੍ਹਣੀ ਚਾਹੀਦੀ ਹੈ। ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਪੋਤੇ ਨੂੰ ਨਾਲ ਲੈ ਕਰਕੇ ਕੀਰਤਪੁਰ ਸਾਹਿਬ ਇੱਕ ਬਾਗ, ਉਹਦਾ ਨਾਂ ਹੈ ਨੌ ਲੱਖਾ ਬਾਗ, ਉਸ ਨੌ ਲੱਖੇ ਬਾਗ ਵਿੱਚ ਗਏ ਅਤੇ ਧੰਨ ਗੁਰੂ ਹਰ ਰਹੇ ਸੱਚੇ ਪਾਤਸ਼ਾਹ ਜਿਹੜੇ ਅਜੇ ਬਾਲ ਅਵਸਥਾ ਵਿੱਚ ਨੇ ਉਹਨਾਂ ਨੇ ਚੋਲਾ ਪਾਇਆ। ਤੇ ਉਹਨਾਂ ਦੇ ਚੋਲੇ ਦੇ ਨਾਲ ਇੱਕ ਫੁੱਲ ਅੜਕੇ ਟੁੱਟ ਕੇ ਡਿੱਗ ਪਿਆ। ਜੋ ਗਿਆਨੀ ਸੰਤੋਖ ਸਿੰਘ ਨੇ ਲਿਖਿਆ ਕਿ ਸਤਿਗੁਰੂ ਹਰ ਰਹੇ ਸੱਚੇ ਪਾਤਸ਼ਾਹ ਮਹਾਰਾਜ ਉਸ ਫੁੱਲ ਦੇ ਬੂਟੇ ਦੇ ਨਾਲ ਬਹਿ ਗਏ ਤੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਪੋਤੇ ਦੇ ਸਿਰ ਨੂੰ ਪਲੋਸਿਆ ਤੇ ਕਹਿਣ ਲੱਗੇ, ਲਾਲ ਕੀ ਗੱਲ ਹੈ? ਕਹਿੰਦੇ, ਮਹਾਰਾਜ ਮੇਰੇ ਚੋਲੇ ਨਾਲ ਫੁੱਲ ਟੁੱਟ ਕੇ ਡਿੱਗ ਪਿਆ ਥੱਲੇ। ਤੇ ਕਹਿਣ ਲੱਗੇ, ਪੁੱਤਰ ਜਿਹੜਾ ਲੱਗਾ ਇਹਨੇ ਟੁੱਟਣਾ ਹੀ ਟੁੱਟਣਾ ਨਾ। ਇੱਕ ਬੜੀ ਮਸ਼ਹੂਰ ਕਹਾਵਤ ਹੈ, ਹੋਣ ਹਰ ਬਿਰਵਾ ਕੇ ਚਿਕਨੇ ਚਿਕਨੇ ਪਾਂਤ, ਦੋਜ ਹੂ ਰੂਲ ਦਾ ਕਰੈਡ ਲੋਡ ਦਾ ਵਰਲਡ। ਜਿਹੜੇ ਭੂੜਿਆਂ 'ਤੇ ਰਾਜ ਕਰਦੇ ਕਦੇ ਦੁਨੀਆਂ 'ਤੇ ਰਾਜ ਕਰਦੇ ਨੇ। ਸੱਤਵੇਂ ਪਾਤਸ਼ਾਹ ਕਹਿਣ ਲੱਗੇ, ਬਾਪੂ ਜੀ ਮੇਰੇ ਚੋਲੇ ਨਾਲ ਫੁੱਲ ਲੱਗ ਟੁੱਟਾ ਹੈ ਅੜਕੇ, ਅਤੇ ਪੁੱਤਰ ਟੁੱਟਣਾ ਹੈ ਨਾ, ਇੰਨਾ ਵਿਰਾਗ ਕਿਉਂ? ਅਤੇ ਸੱਤਵੇਂ ਪਾਤਸ਼ਾਹ ਕਹਿਣ ਲੱਗੇ, ਬਾਪੂ ਜੀ ਜੇ ਮੈਂ ਟੁੱਟਿਆਂ ਨੂੰ ਜੋੜ ਨਹੀਂ ਸਕਦਾ ਤਾਂ ਮੈਨੂੰ ਜੁੜਿਆਂ ਨੂੰ ਤੋੜਨ ਦਾ ਕੋਈ ਹੱਕ ਨਹੀਂ। ਮੇਰੇ ਜਿੰਨੇ ਵੀ ਭੈਣਾਂ ਭਰਾ ਸੁਣਦੇ ਹੋ, ਭਾਵੇਂ ਦੇਸ਼ ਵਿੱਚ ਪ੍ਰਦੇਸ਼ ਵਿੱਚ, ਭਾਵੇਂ ਆਪਾਂ ਗੁਰੂ ਕੀ ਤਾਬਿਆ 'ਚ ਇੱਥੇ ਬੈਠੇ ਹਾਂ, ਆਪਾਂ ਸੱਤਵੇਂ ਪਾਤਸ਼ਾਹ ਦੇ ਜੀਵਨ ਤੋਂ ਇੱਕ ਵਿਸ਼ੇਸ਼ ਸਿੱਖਿਆ ਇਹ ਲਈਏ, ਆਪਾਂ ਜੇ ਕਿਸੇ ਨੂੰ ਜੋੜਨ ਜੋਗੇ ਨਹੀਂ ਤਾਂ ਆਪਾਂ ਜੁੜਿਆਂ ਨੂੰ ਤੋੜਿਆ ਨਾ ਕਰੀਏ। ਆਪਾਂ ਤਕਰੀਬਨ ਤੋੜਨ ਦਾ ਯਤਨ ਕਰਦੇ ਹਾਂ, ਤੋੜਨ ਦਾ। ਆਪਾਂ ਜੇ ਗੁਰੂ ਹਰਿ ਸੱਚੇ ਪਾਤਸ਼ਾਹ ਦਾ ਪਾਵਨ ਦਿਹਾੜਾ ਬਣਾ ਰਹੇ ਹਾਂ, ਗੁਰੂ ਤਾਂ ਹੈ ਹੀ ਸਾਗਰ, ਗੁਰੂ ਦੀ ਮੈਜਰਮੈਂਟ ਕਿਵੇਂ ਕਰ ਲਾਂਗੇ? ਪਰ ਘੱਟ ਤੋਂ ਘੱਟ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਪਾਵਨ ਇਤਿਹਾਸ ਵਿੱਚੋਂ ਇਹ ਗੱਲ ਪੱਲੇ ਬੰਨ ਲਈਏ ਕਿ ਅਸਾਂ ਜੁੜਿਆਂ ਨੂੰ ਤੋੜਨਾ ਨਹੀਂ, ਇਹ ਸਾਡੀ ਜ਼ਿੰਦਗੀ ਦਾ ਲਕਸ਼ ਹੋਵੇ। ਅਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ, ਬੇਟਾ ਦਰਅਸਲ ਤੇਰਾ ਚੋਲਾ ਵੱਡਾ ਸੀ ਅਤੇ ਹੀਰਿਆ ਜੇ ਵੱਡਾ ਚੋਲਾ ਪਾ ਕੇ ਰੱਖੀ ਤਾਂ ਉਹਨੂੰ ਸੰਕੋਚ ਕੇ ਰੱਖੀ ਦਾ ਸੰਕੋਚ ਕੇ, ਇਹਦੇ ਤੋਂ ਭਾਵ ਇਹ ਮਿਲਦਾ ਹੈ। ਔਰ ਇਹ ਵੀ ਲਿਖਿਆ ਇਤਿਹਾਸਕਾਰਾਂ ਨੇ ਕਿ ਸੱਤਵੇਂ ਪਾਤਸ਼ਾਹ ਮਹਾਰਾਜ ਜੋਤੀ ਜੋ ਸਮਾਉਣ ਤੱਕ ਜਦੋਂ ਵੀ ਵਿਚਰਦੇ ਸਨ ਉਹ ਆਪਣੇ ਚੋਲੇ ਨੂੰ ਇਕੱਠਿਆਂ ਕਰਕੇ ਹੱਥ ਪਾ ਕੇ ਰੱਖਦੇ ਸਨ ਵੀ ਚੋਲਾ ਕਿਸੇ ਨਾਲ ਅੜੇ ਨਾ। ਇਹਦਾ ਅੰਤਰੀ ਭਾਵ ਇਹ ਹੈ, ਅਸੀਂ ਜਿੰਨੇ ਵੱਡੇ ਅਹੁਦੇ 'ਤੇ ਹਾਂ, ਸਾਡੀ ਜਿੱਡੇ ਵੱਡੀ ਜ਼ਿੰਮੇਵਾਰੀ ਹੈ, ਸਾਡਾ ਫਰਜ਼ ਬਣਦਾ ਵੀ ਆਪਣੇ ਆਪ ਨੂੰ ਸੰਕੋਚ ਕੇ ਰੱਖੀਏ, ਦੂਜਿਆਂ ਨੂੰ ਧੱਕੇ ਮਾਰ ਕੇ ਪਾਸੇ ਨਾ ਕਰੀਏ। ਜੇ ਗੁਰੂ ਨੇ ਸਾਡੇ 'ਤੇ ਰਹਿਮਤ ਕੀਤੀ ਹੈ ਨਾ, ਸਾਨੂੰ ਨਵਾਜਿਆ ਹੈ, ਸਾਨੂੰ ਬਖਸ਼ਿਆ ਹੈ, ਅਤੇ ਸਾਨੂੰ ਆਪਣੇ ਆਪ ਨੂੰ ਸੰਕੋਚ ਕੇ ਰੱਖਣਾ ਚਾਹੀਦਾ, ਨਾ ਕਿ ਦੂਜਿਆਂ ਨੂੰ ਪਾਸੇ ਮਾਰੀਏ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ। ਔਰ ਇੱਕ ਬਹੁਤ ਵੱਡੀ ਜੋ ਸਿੱਖਿਆ ਗੁਰੂ ਹਰਿ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ ਉਹ ਇਹ ਹੈ, ਜਿਵੇਂ ਅੱਜ ਕੱਲ੍ਹ ਵੀ ਕਈ ਲੋਕ ਪੁੱਛਦੇ ਨੇ, ਭਾਈ ਸਾਹਿਬ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ? ਇਹ ਆਮ ਕੋਮਨ ਸਵਾਲ ਹੈ। ਔਰ ਇਹਦਾ ਜਵਾਬ ਸੱਤਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ ਵੀ ਗੁਰਮੁਖੋ, ਗੁਰਬਾਣੀ ਪੜ੍ਹਨ ਦਾ ਕੀ ਫਾਇਦਾ? ਕਈ ਕਹਿੰਦੇ ਗਿਆਨੀ ਸਾਨੂੰ ਬਾਣੀ ਦੇ ਅਰਥ ਨਹੀਂ ਆਉਂਦੇ, ਗੁਰਮੁਖੋ ਗੁਰੂ ਸਾਡੇ ਤੇ ਮਿਹਰ ਕਰੇ। ਸੱਤਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਵਾਲ ਕੀਤਾ ਸੀ ਉਹਨਾਂ ਨੂੰ ਨਾਲ ਲੈ ਕਰਕੇ ਚਲੇ ਗਏ ਬਾਹਰ। ਕੀ ਵੇਖਿਆ? ਇੱਕ ਟਿੱਬੇ 'ਤੇ ਕੋਈ ਚੀਜ਼ ਚਮਕਦੀ ਹੈ ਅਤੇ ਕਹਿੰਦੇ ਗੁਰਮੁਖੋ ਵੇਖੋ ਵੀ ਕੀ ਚਮਕਦਾ, ਲੈ ਕੇ ਆਓ। ਦੋ ਸਿੱਖ ਗਏ, ਮਿੱਟੀ ਦੇ ਭਾਂਡੇ ਦਾ ਠੀਕਰਾ ਸੀ ਉਹਨੂੰ ਚੁੱਕ ਕੇ ਲਿਆਂਦਾ ਅਤੇ ਕਹਿਣ ਲੱਗੇ ਗੁਰਮੁਖੇ ਚਮਕਦਾ ਕਿਉਂ ਭਾਈ? ਭਾਂਡਾ ਮਿੱਟੀ ਦਾ ਹੈ ਅਤੇ ਚਮਕ ਕਿਉਂ? ਉਹਨਾਂ ਚੋਂ ਇੱਕ ਸਿਆਣਾ ਗੁਰਮੁਖ ਗੁਰੂ ਕਾ ਲਾਲ ਕਹਿਣ ਲੱਗਾ, ਮਹਾਰਾਜ ਮੇਰਾ ਅੰਦਾਜ਼ਾ ਹੈ ਇਹ ਕਿਸੇ ਨਾ ਕਿਸੇ ਮੌਕੇ ਘਿਓ ਵਾਲਾ ਮੱਘਾ ਹੋਵੇਗਾ, ਘਿਓ ਵਾਲਾ ਭਾਂਡਾ ਹੋਵੇਗਾ। ਅਤੇ ਕਹਿੰਦੇ ਗੁਰਮੁਖੋ ਤੈਨੂੰ ਕਿਵੇਂ ਪਤਾ? ਕਹਿਣ ਲੱਗਾ ਜੀ ਭਾਂਡਾ ਚੀਕਣਾ ਹੈ, ਔਰ ਜਦੋਂ ਇਹ ਧੁੱਪ ਪੈਂਦੀ ਤਾਂ ਭਾਂਡਾ ਚਮਕਦਾ, ਕਿਉਂਕਿ ਕਿਸੇ ਮੌਕੇ ਕਿਸੇ ਸਾਡੀ ਸਵਾਣੀ ਧੀ ਭੈਣ ਨੇ ਇਹ ਭਾਂਡੇ 'ਚ ਘਿਓ ਪਾਇਆ ਹੋਵੇਗਾ। ਅਤੇ ਸੱਤਵੇਂ ਪਾਤਸ਼ਾਹ ਕਹਿਣ ਲੱਗੇ, ਸਿੱਖੋ ਤੁਹਾਡੇ ਸਵਾਲ ਦਾ ਜਵਾਬ ਜੇ ਵੇਖੋ, ਭਾਂਡਾ ਟੁੱਟ ਗਿਆ, ਜਿਹੜੇ ਵੀਰ ਨੇ ਇਹ ਭਾਂਡਾ ਤਿਆਰ ਕੀਤਾ ਪਤਾ ਨਹੀਂ ਉਹ ਵੀ ਹੈ ਕਿ ਨਹੀਂ, ਜਿਹੜੀ ਬੀਬੀ ਬੱਚੀ ਨੇ ਇਹਦੇ 'ਚ ਘਿਓ ਪਾਇਆ ਉਹ ਵੀ ਨਹੀਂ ਰਹੀ, ਕਿਉਂਕਿ ਇਹ ਬੇਆਬਾਦ ਟਿੱਬਾ ਹੈ। ਪਰ ਵੇਖੋ ਘਿਓ ਦੀ ਚਕਨਾਈ ਦਾ ਅਜੇ ਵੀ ਇਹਦੇ 'ਤੇ ਅਸਰ ਜੇ, ਔਰ ਚਕਨਾਈ ਕਰਕੇ ਚਮਕਦਾ। ਤੋ ਗੁਰਮੁਖੀ ਦਾ ਭਾਵ ਆਪਾਂ ਇਹ ਲੈਣਾ, ਆਪਾਂ ਕਿੰਨੀਆਂ ਬਿਲਡਿੰਗਾਂ ਵੇਹਨੇ ਆ, ਕਦੇ ਆਪਣੇ ਮਨ ਨੂੰ ਠੰਡ ਪਈ ਹੈ ਵੀ ਇਹ 15 ਮੰਜ਼ਲੀ ਇਮਾਰਤ, ਮੈਂ ਮਲੇਸ਼ੀਆ ਗਿਆ 95 ਚ, ਉੱਥੇ ਕੁਆਲਾਲੰਪੁਰ ਇੱਕ ਇਮਾਰਤ ਵੇਖੀ 82 ਮੰਜ਼ਲੀ, ਮੇਨਦਾਬ ਗੁਰਦੁਆਰੇ ਦੇ ਬਿਲਕੁਲ ਲਾਗੇ ਸੀ ਉਹ, ਪਰ ਕਦੇ ਉਸ ਬਿਲਡਿੰਗ ਨੂੰ ਵੇਖ ਕੇ ਸਾਨੂੰ ਵਾਹਿਗੁਰੂ ਚੇਤੇ ਨਹੀਂ ਆਇਆ। ਜਦੋਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਪਰਕਰਮਾ 'ਚ ਪੈਰ ਰੱਖਦੇ ਹਾਂ ਨਾ, ਤੇ ਇੱਕਦਮ ਮਨ ਨੂੰ ਠੰਡ ਪੈ ਜਾਂਦੀ, ਇੱਕਦਮ। ਕਾਰਨ ਇਸ ਥਾਂ 'ਤੇ ਅੱਠੇ ਪੈਰ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲਦਾ, ਔਰ ਜਿਹੜੀ ਗੁਰਬਾਣੀ ਦੀਆਂ ਵੇਦ ਨੇ, ਕਿਰਨਾਂ ਨੇ, ਰਿਸ਼ਮਾਂ ਨੇ, ਜਿਹੜੀਆਂ ਲਹਿਰਾਂ ਨੇ, ਉਹ ਸਾਡੇ ਮਨ ਨੂੰ ਟੁੰਬਦੀਆਂ ਨੇ। ਇਸ ਕਰਕੇ ਨਿਮਰਤਾ ਸਹਿਤ ਬੇਨਤੀ ਕਰਾਂ ਗੁਰੂ ਕੇ, ਸਿੱਖੋ ਗੁਰਬਾਣੀ ਦੇ ਅਰਥ ਆਪਾਂ ਨੂੰ ਸਮਝਣੇ ਚਾਹੀਦੇ ਨੇ। ਇਹ ਨਹੀਂ ਵੀ ਆਪਾਂ ਇਹ ਖਿਆਲ ਨਹੀਂ ਕਰਨਾ, ਆਪਾਂ ਨੂੰ ਗੁਰੂ ਕੀ ਹਦਾਇਤ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਜਿਹੜਾ ਕੋਈ ਗੁਰਮੁਖ ਹੈ ਨਾ, ਉਹ ਕੋਈ ਕੋਈ ਵਿਰਲਾ ਹੀ ਬਾਣੀ ਦੀ ਵਿਚਾਰ ਕਰੇਗਾ, ਨਹੀਂ ਤਾਂ ਆਮ ਕਰਕੇ ਬਾਕੀ ਦੀਆਂ ਗੱਲਾਂ ਕਰਨਗੇ। ਜਿਵੇਂ ਆਪਾਂ ਗੁਰਦੁਆਰੇ ਵੀ ਆ ਕੇ ਕਹਿੰਦੇ ਹਾਂ, ਸੁਣਾਓ ਭਾਈ ਸਾਹਿਬ ਕੰਮ ਕਰਦਾ ਕੀ ਹਾਲ ਹੈ, ਗੁਰੂ ਕੇ ਸਿੱਖੋ ਗੁਰਦੁਆਰੇ ਆ ਕੇ ਕੇਵਲ ਤੇ ਕੇਵਲ ਗੁਰੂ ਦੀ ਗੱਲ ਕਰੀਏ, ਕੇਵਲ ਤੇ ਕੇਵਲ ਗੁਰੂ ਕੀ ਬਾਣੀ ਦੀ ਵਿਚਾਰ ਚਰਚਾ ਕਰੀਏ ਵੀ ਭਾਈ ਸਾਹਿਬ ਮੈਂ ਆ ਪੌੜੀ ਪੜ੍ਹੀ, ਮੈਨੂੰ ਅਰਥ ਨਹੀਂ ਸਪਸ਼ਟ, ਕਿਰਪਾ ਕਰਕੇ ਸਮਝਾਓ। ਇਹ ਯਾਦ ਰੱਖਣਾ, ਬਾਣੀ ਦੇ ਅਰਥ ਆਉਣ ਜਾਂ ਨਾ ਆਉਣ, ਇਹਦਾ ਮਤਲਬ ਕਦੇ ਗਲਤ ਨਾ ਕਰਨਾ ਵੀ ਮੈਂ ਅਰਥਾਂ ਦੇ ਉਲਟਾਂ, ਅਰਥ ਪੜ੍ਹਨੇ ਚਾਹੀਦੇ ਨੇ, ਵਿਚਾਰਨੇ ਚਾਹੀਦੇ ਨੇ, ਗੁਰਸਿੱਖਾਂ ਨਾਲ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਪਰ ਪਿਆਰਿਓ, ਇਹ ਗੁਰਬਾਣੀ ਕੜੀ ਪੜ੍ਹੀ ਕਦੇ ਬਾਬੇ ਨਾਨਕ ਨੇ ਕੌੜੇ ਰੇਠੇ ਕੋਲ, ਸਦੀਆਂ ਲੰਘੀਆਂ, ਕੌੜਾ ਰੇਠਾ ਮਿੱਠੇ ਦਾ ਮਿੱਠਾ ਹੋ ਗਿਆ। ਇਹ ਬਾਣੀ ਦੀ ਤਾਕਤ ਹੈ, ਇਹ ਗੁਰਬਾਣੀ ਪੜ੍ਹੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅਸਲ ਅਵਦਾਲ, ਬਾਬੇ ਮਰਦਾਨੇ ਨੇ ਰਬਾਬ ਵਜਾਇਆ, ਪੱਥਰ ਮੋਮ ਹੋ ਗਿਆ, ਪੰਜਾ ਲੱਗ ਗਿਆ, ਗੁਰੂ ਕੇ ਸਿੱਖੂ ਅਸੀਂ ਅਜੇ ਵੀ ਕੌੜੇ, ਅਜੇ ਵੀ ਪੱਥਰ ਵਰਗੇ, ਥੋੜਾ ਜਿਹਾ ਮਨ 'ਚ ਵਿਚਾਰ ਕਰਿਆ ਕਰੀਏ ਬਾਬਾ ਨਾਨਕਾ, ਜਿਵੇਂ ਕੌੜੇ ਰੇਠੇ ਨੂੰ ਮਿੱਠਿਆ ਕੀਤਾ, ਕਿਤੇ ਸਾਨੂੰ ਵੀ ਮਿੱਠਿਆ ਕਰਦੇ, ਜਿਵੇਂ ਪੱਥਰ ਨੂੰ ਮੋਮ ਕੀਤਾ, ਸਾਡੇ 'ਤੇ ਵੀ ਰਹਿਮਤ ਕਰ ਗੁਰੂ ਬਾਬਾ, ਸਾਡੇ 'ਤੇ ਦਇਆ ਕਰੇ। ਤੋ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿੱਚੋਂ ਇਹ ਦੋ ਗੱਲਾਂ ਵਿਸ਼ੇਸ਼ ਤੌਰ 'ਤੇ ਚੇਤੇ ਰੱਖੋ ਵੀ ਗੁਰਮੁਖੋ ਬਾਣੀ ਪੜ੍ਹਨ ਦਾ ਅਸਰ ਲਾਜ਼ਮੀ ਪਏਗਾ, ਬਾਕੀ ਸੰਸਾਰ ਵਿੱਚ ਵਿਚਰਨਾ, ਆਪਾਂ ਉਪਰਾਲਾ ਕਰੀਏ ਟੁੱਟਿਆਂ ਨੂੰ ਜੋੜਨ ਦਾ, ਨਾ ਕਿ ਜੁੜਿਆਂ ਨੂੰ ਤੋੜਨ ਦਾ, ਇਹ ਗੁਰੂ ਬਾਬਾ ਸਾਡੇ 'ਤੇ ਮਿਹਰ ਕਰੇ। ਇੱਕ ਦਿਹਾੜਾ ਅੱਜ ਉਹ ਵੀ ਹੈ, ਅਸੀਂ ਅੱਗੇ ਬਚਪਨ ਵਿੱਚ ਦੋ ਘਲੂਘਾਰਿਆਂ ਦੇ ਬਾਰੇ ਪੜ੍ਹਦੇ ਸੁਣਦੇ ਸਾਂ, ਦੋ ਘਲੂਘਾਰਿਆਂ ਦੇ ਬਾਰੇ। ਇਹ ਕਾਹਨੂੰ ਆਣ ਦੇ ਸ਼ਾਮ ਦਾ ਘਲੂਘਾਰਾ, ਇੱਕ ਵੱਡਾ ਘਲੂਘਾਰਾ ਜਿਹੜਾ ਮਲੇਰਕੋਟਲੇ ਕੋਲ ਹੋਇਆ, लेकिन बदकिस्मती सानू नहीं सी पता भी तीजा घलूकारा सानू वेखना पैना 84 दे मौके ते ये कदे सोचिया भी नहीं सी। अज ओ दिहाड़ा जदों गुरमुख हो जिवें कई भैणा भोलियां कई गुरमुख प्यारे कहणगे ग्यानी जी अपनी कौम का की बनेगा थां थां ते लोकां ने कुंडियां ला लिया बौरां ला लिया देहधारियां ने की बनेगा गुरमुखो सानू कोई खतरा नहीं ये कौम नू प्योंद साहबजादियां दे खून ने लाई है ये कौम दे परवरिश वास्ते माता गुजर कौर का खून डुला है इस कौम वास्ते धन गुरु तेग बहादुर पातशाह ने चांदनी चौंक सीस वारिया जिहड़ी बाजां वाली दी कौम है ना इहदा फिक्र सानू नहीं साडे बापू बाजां वाले नू उहदी जिम्मेवारी है उहने रखिया करनी है साडा केवल ते केवल गुरु ते विश्वास बझे जिहड़ी मैं बेनती कर लगा सा उह इह है कोपरीड़े दे थां दे उपर अहमद शाह अब्दाली ने हमला किया कि मैं कौम का एक बंदा भी नहीं छड़ना जिउंदा और चौं पासियां तों घेरा पै गया साडे वडेरे कट्ठे होए और साडे बजुर्गां दे कहण मुताबक गुरमुखो साडी कौम का अद्धा हिस्सा उन्हां दुष्टां नाल लोह लैंदा लोहा लैंदा परमेश्वर नूं प्यारा हो गया जां इउं आम बोली च कह सकदे भी 50% साडी कौम खत्म कर दित्ती गई 50% जिहड़ा कोप हरीड़े दा जिहनूं आपां वड्डा घलूकारा कहिंदे आ अज उह वी दिहाड़ा सदके जावां उन्हां बजुर्गां दे उन्हां मतावां दे जिन्हां ने उस मौके भी पंक्तियां पढ़ियां जिहड़ी खोड़ खोड़ सी उह झड़ गई अजे भी गुरु का खालसा बाकी है भाव उन्हां दे अंदर ढेंदी कला नहीं आई। अज एक उह भी दिन है जिहदे नाल कईआं दा नां लईए ना उन्हां दा ते उन्हां नूं अलर्जी हुंदी शिकां होण लग पैंदियां ने आ कईआं नूं अलर्जी हुंदी ने भी किसे नूं रूह नाल अलर्जी है ਕਿਸੇ ਨੂੰ ਮਿੱਟੀ ਘਟੇ ਨਾਲ ਅਲਰਜੀ ਹੈ ਤੇ ਕਈਆਂ ਨੂੰ ਸਮ ਜਰਨੈਲ ਸਿੰਘ ਦੇ ਨਾਂ ਨਾਲ ਅਲਰਜੀ ਹੈ ਉਹਨਾਂ ਨੂੰ ਕਿਉਂ ਅਲਰਜੀ ਕਿਉਂਕਿ ਮੁਰਦੇ ਨੇ ਨਾ ਤੇ ਮੁਰਦੇ ਤੋਂ ਮਰਦੀ ਗੱਲ ਸੁਣੀ ਨਹੀਂ ਜਾਂਦੀ। ਅੱਜ ਦੇ ਦਿਨ 79 ਸਾਲ ਪਹਿਲਾਂ ਬਾਪੂ ਜੋਗਿੰਦਰ ਸਿੰਘ ਦੇ ਘਰ ਉਹ ਸਾਡੀ ਕੌਮ ਦੇ ਹੀਰੇ ਦਾ ਜਨਮ ਹੋਇਆ ਅੱਜ ਉਹ ਵੀ ਦਿਹਾੜਾ ਹੈ ਇੰਨਾ ਸਫੀਸ਼ੈਂਟ। ਹੁਣ ਜੋ ਸਤਿਗੁਰੂ ਪਾਤਸ਼ਾਹ ਮਾਰੇ ਦੀ ਕਿਰਪਾ ਕੀਤੀ ਗੁਰਮੁਖ ਇਹਦੀ ਵਿਚਾਰ ਆਪਾਂ ਸਰਵਣ ਕਰੀਏ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਲਵਾਈਏ ਹਾਜ਼ਰੀ ਤੇ ਸੰਯੋਗ ਦਿਓ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੀ
ਸੋਠ ਰਾਗ ਵਿੱਚ ਪੰਚਮ ਪਾਤਸ਼ਾਹ ਦਾ ਚਾਰਿਆ ਸ਼ਬਦ ਹੈ ਤੀਜੇ ਘਰ ਸੁਰਤਾਲ ਵਿੱਚ ਇਹਦਾ ਅਲਾਪ ਕਰਨਾ ਇਹ ਰਾਗੀ ਸਿੱਖਾਂ ਵਾਸਤੇ ਹਦਾਇਤ ਹੈ ਗੁਰੂ ਪਾਤਸ਼ਾਹ ਮਹਾਰਾਜ ਵੱਲੋਂ। ਜਦੋਂ ਚੌਪਦੇ ਪੜ੍ਹਦੇ ਹਾਂ ਨਾ ਤੇ ਸਾਡਾ ਤਕਰੀਬਨ ਜਿਹੜਾ ਉਚਾਰਨ ਦਾ ਬੜਾ ਫਰਕ ਪੈਂਦਾ ਹੈ। ਕਈ ਭੈਣ ਵੀਰਾਂ ਕਹਿਣਗੇ ਚੌਪ ਦੇ ਇਹਦਾ ਅਸਲੀ ਉਚਾਰਨ ਇਹ ਹੈ ਚੌ ਡੈਸ਼ ਤੇ ਪਦੇ ਡੈਸ਼ ਤੋਂ ਭਾਵ ਕਿ ਇਹ ਅੱਡ ਨਹੀਂ ਨਾਲ ਜੁੜਵਾਂ ਲੇਕਿਨ ਦੋ ਦਾ ਸ਼ਬਦਾਂ ਦਾ ਸੁਮੇਲ ਹੈ ਚੌ ਚਾਰ ਪਦੇ ਚਰਨ ਚਾਰ ਚਰਨਾਂ ਵਾਲੇ ਇਹ ਚੌਪਦੇ ਚ ਇੱਕ ਹੁੰਦਾ ਤੇ ਇੱਥੇ ਹੁਣ ਅਸੀਂ ਚੌਪਦਾ ਲੇਕਿਨ ਇਹ ਬਹੁ ਵਚਨ ਹੈ ਇਸ ਕਰਕੇ ਦਾ ਆਚਾਰ ਕਰਨਾ ਚੌਪਦੇ ਇਹ ਚੌ ਪਦੇ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਤੀਜੇ ਕਰ ਸੁਰਤਾਲ ਵਿੱਚ ਉਚਾਰਨਾ ਕੀਤੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਹੈ, ਉਚਾਰਨ ਤੇ ਰੱਖਿਆ ਕਰਦਾ ਹੈ, ਪਰ ਇਹਦੀ ਸਮਝ ਗੁਰੂ ਦੀ ਕਿਰਪਾ ਨਾਲ ਪਵੇਗੀ।
ਮਿਲ ਪੰਚੋਂ ਨਹੀਂ ਸਹਿਸਾ ਚੁਕਾਇਆ,
ਜਿਹੜੇ ਸਾਡੇ ਵਡੇਰੇ ਵਿਦਵਾਨ ਇਹਦੇ ਗੁਰਬਾਣੀ ਦੇ ਅਰਥ ਵਿਚਾਰ ਕਰਦੇ ਨੇ ਉਹਨਾਂ ਦੀਆਂ ਦੋ ਵਿਚਾਰਾਂ ਹਨ। ਇੱਕ ਨੇ ਸੰਪਰਦਾਈ, ਇੱਕ ਨੇ ਸਾਡੇ ਪੜ੍ਹੇ ਲਿਖੇ ਵੀਰ ਭਰਾ। ਜਿਹੜੇ ਸੰਪਰਦਾਈ ਸਾਡੇ ਵਿਚਾਰਵਾਨ ਵਿਦਵਾਨ ਭਰਾ ਨੇ ਉਹਨਾਂ ਦੇ ਮੁਤਾਬਕ ਇਹਦੀ ਭੂਮਿਕਾ ਇਹ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ ਦਿੱਤੀ 1634 ਵਿੱਚ ਭਾਦੋਂ ਸੁਦੀ ਦੂਜ ਨੂੰ, ਔਰ ਬਾਬੇ ਪ੍ਰਿਥੀ ਚੰਦ ਨੇ ਸਰਕਾਰ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਮੇਰਾ ਵੱਡਾ ਭਰਾ ਗੁਰਤਾ ਗੱਦੀ 'ਤੇ ਕਾਬਜ਼ ਹੋ ਗਿਆ ਅਤੇ ਮੈਨੂੰ ਮੇਰਾ ਹੱਕ ਦਵਾਇਆ ਦਵਾਇਆ, ਔਰ ਉਹਦੇ ਮੁਤਾਬਕ ਮਿਲ ਪੰਚੋ ਨੇ ਸਹਿਸਾ ਚੁਕਾਇਆ। ਪੰਚੋ ਤੋਂ ਭਾਵ ਜਿਹੜੇ ਚੁਣੇ ਹੋਏ ਨੁਮਾਇੰਦੇ ਸਨ ਉਹਨਾਂ ਕੋਲ ਗਿਆ ਅਤੇ ਗੱਲ ਨਹੀਂ ਬਣੀ। ਸਰਕਾਰੋਂ ਨਹੀਂ ਪਤਿਆਇਆ, ਜਿਹੜੇ ਥਾਣੇਦਾਰ ਸਨ ਉਹਨਾਂ ਨੂੰ ਵੱਡੀ ਚੀਰਾ ਦਿੱਤਾ, ਗੱਲ ਨਹੀਂ ਬਣੀ। ਅਮਰਾਵੋ ਅੱਗੇ ਝੇਰਾ, ਜਿਹੜੇ ਅਹਿਲਕਾਰ ਸਨ ਉੱਥੇ ਵੱਡੇ ਵਜ਼ੀਰ ਵਗੈਰਾ ਉਹਨਾਂ ਕੋਲ ਜਾ ਕਰਕੇ ਗੱਲ ਕੀਤੀ ਪਰ ਗੱਲ ਨਾ ਬਣੀ। ਇਹ ਸੰਪਰਦਾਈ ਗਿਆਨੀਆਂ ਵਿਦਵਾਨਾਂ ਸੰਤਾਂ ਮੰਤਾਂ ਦੀ ਕਹਿਣ ਮੁਤਾਬਕ ਉਹਨਾਂ ਨੇ ਇਹਦੇ ਅਰਥੇ ਕੀਤੇ ਨੇ, ਪਰ ਗੁਰਬਾਣੀ ਦਾ ਸੰਬੰਧ ਸਾਡੇ ਅੰਤਰੀਵ ਜੀਵਨ ਨਾਲ ਹੈ, ਇਸ ਕਰਕੇ ਇਹਦੇ ਅਰਥ ਬਣਦੇ ਨੇ। ਮਿਲ ਪੰਚੋ ਨੇ ਸਹਿਸਾ ਚੁਕਾਇਆ, ਪੰਚੋ ਤੋਂ ਭਾਵ ਹੁੰਦਾ ਸ੍ਰੇਸ਼ਟ ਪੁਰਸ਼, ਜਿਹਦਾ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਪੰਡਿਤ। ਇੱਥੇ ਕਿਤੇ ਇਹਦਾ ਆਪਾਂ ਕਈ ਵਾਰ ਸੌੜੀ ਨੀਤੀ ਨਾਲ ਅਰਥਾਂ ਦੇ ਅਨਰਥ ਕਰ ਦਿੰਦੇ ਹਾਂ। ਪੰਡਿਤ ਗੁਰਮੁਖੋ ਕੋ ਕੌਮ ਨਹੀਂ, ਗੁਰਬਾਣੀ ਦੇ ਮੁਤਾਬਕ ਪੰਡਿਤ ਦਾ ਅਰਥ ਹੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੋਧੇ। ਸੋ ਪੰਡਿਤ ਜੋ ਤਿਆਂ ਗੁਣਾਂ ਕੀ ਪੰਡ ਉਤਾਰੇ, ਪੰਡਿਤ ਉਹ ਹੈ ਜਿਹੜਾ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਗਿਆ, ਪੰਡਿਤ ਉਹ ਹੈ ਜਿਹਨੇ ਦੂਜਿਆਂ ਨੂੰ ਲੈਕਚਰ ਦੇਣ ਦੀ ਬਜਾਏ ਪਹਿਲਾਂ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕੀਤਾ ਆਪਣੇ ਆਪ ਨੂੰ। ਲੇਕਿਨ ਅਸੀਂ ਆਮ ਕਰਕੇ ਪੰਡਿਤ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਕਹਿੰਦੇ ਨੇ ਤੇਰੀ ਰਾਸ਼ੀ ਆਏ ਅਤੇ ਤੂੰ ਇਉਂ ਕਰ। ਬੜੇ ਭੋਲੇ ਲੋਕ ਨੇ, ਕੋਈ ਅਖਬਾਰਾਂ 'ਚੋਂ ਪੜ੍ਹਦਾ ਹੈ, ਕੋਈ ਟੀ ਵੀ 'ਚੋਂ ਵੇਂਹਦਾ ਅਤੇ ਕਹਿੰਦੇ ਵੀ ਅੱਜ ਤੁਸੀਂ ਗੁਲਾਬੀ ਰੰਗ ਬੰਨਣਾ, ਭੜਕੇ ਹਰਿਆ ਬੰਨ ਲੈਣਾ, ਗੁਰਮੁਖ ਭੋੜਿਓ ਨਾ, ਚੱਕਰਾਂ 'ਚ ਨਾ ਪਾਓ। ਜੱਜੇ ਅੱਖਰ ਦੀ ਰਾਸ਼ੀ ਮੇਰੀ ਵੀ ਹੈ, ਇੱਕ ਪਾਸੇ ਜੱਜੇ ਰਾਸ਼ੀ ਦਾ ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਤੋਂ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਹੈ, ਇੱਕ ਪਾਸੇ ਜੱਜੇ ਰਾਸ਼ੀ ਦਾ ਜਰਨੈਲ ਸਿੰਘ ਰਾਸ਼ਟਰਪਤੀ ਉਹ ਸਾਈਨ ਕਰ ਰਿਹਾ, ਦਰਬਾਰ ਸਾਹਿਬ 'ਤੇ ਹਮਲਾ ਕਰ ਦਿਓ, ਦੋ ਨਾਲ ਜੱਜਾ ਲੱਗਦਾ ਹੈ, ਰਾਸ਼ੀ ਦੋਵਾਂ ਦੀ ਇੱਕ ਹੈ। ਯਾਦ ਕਰਨਾ, ਯਾਦ ਰੱਖਣਾ, ਮਨੁੱਖ ਕਰਮ ਕਰਕੇ ਮਹਾਨ ਹੈ। ਆਹ ਕਈ ਥਾਵਾਂ 'ਤੇ ਜਾਈਦਾ, ਮੈਂ ਇੱਕ ਦਿਨ ਕਥਾ ਕਰਨ ਗਿਆ ਕਿਤੇ ਅਤੇ ਮੈਨੂੰ ਆ ਬੱਸ ਸਟੈਂਡ ਦੇ ਲਾ ਕੇ ਇੱਕ ਬੰਦਾ ਮਿਲ ਗਿਆ, ਕੁਦਰਤੀ ਤੌਰ 'ਤੇ ਸ਼ਨੀਵਾਰ ਸੀ ਅਤੇ ਤੇਲ ਦੀ ਬਾਲਟੀ ਭਰੀ ਅਤੇ ਭੱਜਿਆ ਵੀ ਸ਼ਾਇਦ ਇਹ ਜਥੇਦਾਰ ਪਤਾ ਨਹੀਂ ਡੁਪਲੀਕੇਟ ਹੋਵੇ। ਉਹਨੇ ਲਿਆਣ ਕੇ ਮੇਰੇ ਕੋਲ ਕੀਤੀ ਬਾਲਟੀ ਅਤੇ ਮੈਂ ਕਿਹਾ ਮਿੱਤਰਾ ਤੇਰਾ ਧੰਨਵਾਦ, ਅੱਜ ਸ਼ਨੀਵਾਰ ਹੈ ਅਤੇ ਮੇਰਾ ਚਿੱਤ ਕਰਦਾ ਨਾਲੇ ਪਕੌੜੇ ਖਾਵਾਂਗੇ, ਤੇਲ ਨਾਲ ਕਲ ਕੇ ਮੈਨੂੰ ਬਾਲਟੀ ਦੇ ਅਤੇ ਤੈਨੂੰ ਬਾਲਟੀ ਖਾਲੀ ਮੋੜ ਦਿਆਂਗੇ, ਨਾਲੇ ਤੇਲ ਦੀ ਮਾਲਿਸ਼ ਕਰਾਂਗਾ, ਖੁਸ਼ਕੀ ਚੱਕੀ ਜਾਏਗੀ। ਮੁੜ ਕੇ ਲੱਭਾ ਨਹੀਂ ਜੀ ਉਹ, ਕਿੱਡਾ ਕਮਲ ਪੁਣਾ ਵੀ ਇੱਕ ਪੜੀ ਤੇਲ ਦੀ ਪਾਓ ਅਤੇ ਤੁਹਾਡਾ ਗ੍ਰਹਿ ਟਲ ਜਾਏਗਾ। ਜਿਹਨੇ ਤੇਲ ਦੀ ਬਾਲਟੀ ਪੀੜੀ ਤਾਂ ਮਰ ਜਾਣਾ ਚਾਹੀਦਾ, ਉਹ ਕਿਵੇਂ ਬਚ ਗਿਆ? ਮਾਂ ਦੀ ਦਾਜ ਚੌਂਕ ਵਿੱਚ ਸੁੱਟੋ, ਗ੍ਰਹਿ ਟਲ ਜਾਏਗਾ। ਗੁਰੂ ਕੇ ਸਿੱਖਾ ਜੇ ਗ੍ਰਹਿ ਟਾਲਣਾ ਤੇ ਗੁਰੂ ਕੇ ਲੰਗਰ ਚ ਪਾ, ਗੁਰੂ ਕੇ ਸਿੱਖ ਅਰਦਾਸ ਕਰਨ, ਜਿਸ ਭੰਡਾਰਿਓ ਭੰਡਾਰੇ ਛਕੇ, ਭੰਡਾਰੇ ਭਰਪੂਰ ਕਾਲ ਕੰਟਕ ਦੂਰ। ਚੌਂਕਾਂ ਚ ਮਾਂਜੇ ਖਲਾਰਿਆਂ ਬਾਤ ਨਹੀਂ ਜੇ ਬਣਨੀ। ਮਾਂ ਦੀ ਦਾਲ ਨੂੰ ਚੌਂਕਾਂ ਚ ਡੋਲਿਆਂ ਗ੍ਰਹਿ ਨਹੀਂ ਜੇ ਟਲਣਾ। ਤੇਲ ਦੀਆਂ ਕੁੱਪੀਆਂ ਬਾਲਟੀਆਂ ਚ ਪਾਉਣ ਨਾਲ ਗ੍ਰਹਿ ਨਹੀਂ ਜੇ ਟਲਣਾ। ਇਹ ਕਦੋਂ ਟਲੇਗਾ? ਤਾਤੀ ਵਾਉਣ ਲੱਗੀ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਏ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਏ, ਰਾਮ ਨਾਮ ਔਹ ਦੀਆ ਏਕਾ ਲਿਵਲਾਈ। ਸਾਡਾ ਨੀਚਾ ਕੱਟਿਆ ਗਿਆ, ਗੁਰੂ ਕੇ ਕੜੇ ਤੇ ਵਿਸ਼ਵਾਸ ਘਟ ਗਿਆ। ਅੱਜ ਸਿੱਖਾਂ ਨੇ ਗੁੱਟਾਂ ਤੇ ਮੌਲੀਆਂ ਬਣ ਲਈਆਂ ਮੌਲੀਆਂ। ਮੈਂ ਨਿਮਰਤਾ ਸਾਹਿਬ ਬੇਨਤੀ ਕਰਾਂ, ਕਥਾ ਕਰਦਾ ਕਰਦਾ ਬੁੱਢਾ ਹੋ ਗਿਆ, ਇੱਥੇ ਮੈਨੂੰ 31 ਸਾਲ ਹੋ ਗਏ ਨੇ ਬਤੌਰ ਕਥਾ ਵਾਚਕ ਦੇ ਤੌਰ ਤੇ 83 ਦੇ ਮੌਕੇ ਤੋਂ ਮੈਂ ਇੱਥੇ ਕਰਦਾ ਕਰਦਾ। ਮੈਨੂੰ ਅੱਜ ਤੱਕ ਮੌਲੀ ਦੀ ਪੋਥੀ ਨਹੀਂ ਲੱਭੀ ਵੀ ਸਿੱਖ ਧਰਮ 'ਚ ਮੌਲੀ ਦੀ ਕੀ ਮਾਨਤਾ ਹੈ। ਸਾਡਾ ਮੌਲੀ 'ਤੇ ਵਿਸ਼ਵਾਸ ਘਟ ਗਿਆ, ਵੱਧ ਗਿਆ ਅਤੇ ਕੜੇ 'ਤੇ ਘਟ ਗਿਆ। ਗੁਰੂ ਕੇ ਸਿੱਖਾ ਕੜੇ ਨੂੰ ਚੇਤੇ ਰੱਖ, ਗੁਰੂ ਕੇ ਸਿੱਖਾ ਕਿਰਪਾਨ ਨੂੰ ਚੇਤੇ ਰੱਖ, ਗੁਰੂ ਕੇ ਸਿੱਖਾ ਗੁਰੂ ਕੇ ਅੰਮ੍ਰਿਤ ਨੂੰ ਚੇਤੇ ਰੱਖ, ਗੁਰੂ ਕੇ ਸਿੱਖਾ ਪੰਜ ਬਾਣੀਆਂ ਨੂੰ ਚੇਤੇ ਰੱਖ ਜਿਹੜੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ ਨੇ, ਰਹਿ ਰਾਸ ਨੂੰ ਚੇਤੇ ਰੱਖ, ਸੋਲੇ ਦੇ ਪਾਠ ਨੂੰ ਚੇਤੇ ਰੱਖ। ਹੋਵੇਗਾ ਕੀ? ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਤੇਰਾ ਵਾਲ ਵਿੰਗਾ ਨਹੀਂ ਹੋਏਗਾ। ਤੋ ਰਹੋ ਵਿਚਾਰ, ਪੰਚੋਂ ਤੋਂ ਭਾਵ ਜਿਹੜੇ ਵਿਦਵਾਨ ਲੋਕ ਨੇ ਉਹਨਾਂ ਕੋਲ ਗਏ ਤੇ ਉਹਨਾਂ ਸੰਸੇ ਦੀ ਨਿਵਿਰਤੀ ਨਹੀਂ ਕੀਤੀ।
ਸਿਕਦਾਰੋ ਨਹਿ ਪਤੀ ਆਇਆ,
ਆ ਕੇ ਜੋਸ਼ੀ ਵੀ ਤੂੰ ਇਸ ਪਾਸੇ ਨੂੰ ਮੂੰਹ ਕਰ, ਤੂੰ ਫਲਾਨੇ ਪਾਸੇ ਨੂੰ ਮੂੰਹ ਕਰ, ਉਹਦੇ ਨਾਲ ਵੀ ਮੇਰਾ ਮਨ ਪਤੀਜਿਆ ਨਹੀਂ।
ਉਮਰਾਵੋ ਆਗੇ ਚੇਰਾ,
ਉਮਰਾਵੋ ਤੋਂ ਭਾਵ ਮੁਖੀ ਪਰਮੇਸ਼ਰ ਦੇ ਪਿਆਰੇ ਸੰਤ ਜਨ, ਜਿਨ੍ਹਾਂ ਦੇ ਬਾਰੇ ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰੇ ਨਾਮ ਚਿੱਤ ਆਵੇ, ਜਿੰਦਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤੋਂ ਜੇ ਗੁਰਮੁਖ ਇੱਕ ਤੁਹਾਨੂੰ ਪਛਾਣ ਦੱਸਾਂ, ਜਿਹੜਾ ਸੱਤ ਨਾਲ ਜੋੜੇ, ਜਿਹੜਾ ਆਪਣੇ ਨਾਲ ਜੋੜਦਾ, ਉਹਨਾਂ ਤੋਂ ਗੁਰੇਜ ਕਰੋ, ਉਹਨਾਂ ਤੋਂ ਪ੍ਰੇਜ ਕਰੋ, ਸੰਤ ਉਹ ਹੈ। ਸੰਤ ਜੇ ਭਾਈ ਅਦਲੀ, ਬਾਬੇ ਬਿਧੀ ਚੰਦ ਨੂੰ ਕਹਿਣ ਲੱਗਾ, ਬਿਧੀ ਚੰਦ ਚੱਲ ਤੈਨੂੰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਲੈ ਚੱਲਾਂ, ਤੇਰਾ ਵੀ ਭਲਾ ਅਤੇ ਮੇਰਾ ਵੀ ਭਲਾ। ਸੰਤ ਸੱਤ ਨਾਲ ਜੋੜਦਾ, ਆਪਣੀਆਂ ਫੋਟੋਆਂ ਨਾਲ ਨਹੀਂ ਜੋੜਦਾ। ਸੰਤ ਆਪਣੇ ਹੱਡ ਨਾਲ ਨਹੀਂ ਜੋੜਦਾ, ਸੰਤ ਸੱਤ ਨਾਲ ਜੋੜਦਾ। ਗੁਰੂ ਬਾਬਾ ਸਾਡੇ 'ਤੇ ਕਿਰਪਾ ਕਰੇ। ਗੁਰਦੇਵ ਕਹਿੰਦੇ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੇ ਜਿਹੜਾ ਝਗੜਾ ਸੀ ਨਾ, ਉਹ ਨਿਵਿਰਤ ਕਰ ਦਿੱਤਾ।
ਮਿਲ ਰਾਜਨ ਰਾਮ ਨਬੇਰਾ,
ਝਗੜਾ ਕਿਵੇਂ ਨਿਬੜਿਆ ਪਿਆਰਿਓ? ਕਹਿੰਦੇ ਗੁਰਮੁਖਾ ਕੀ ਰਹਿਣਾ ਕਰੀਰਾਂ ਤੋਂ। ਆਮ ਤਾਂ ਹੁਣ ਨਵਾਂ ਰਿਵਾਜ ਚੱਲਿਆ, ਅੱਗੇ ਤਾਂ ਕਹਿੰਦੇ ਸਤਿਗੁਰ ਨਾਨਕ ਸਭ ਤੋਂ ਵੱਡਾ, ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ। ਹੁਣ ਕਿਤੇ ਬਾਬਾ ਬੇਰੀ ਸ਼ਾਹ, ਕਿਤੇ ਬਾਬਾ ਬੋੜ ਸ਼ਾਹ, ਅਤੇ ਜੇ ਹੋਰ ਨਹੀਂ ਤਾਂ ਕਿਤੇ ਬਾਬਾ ਕੱਟੇ ਸ਼ਾਹ। ਹੈਰਾਨੀ ਦੀ ਗੱਲ, ਹੁਣ ਕੱਟੇ ਅਤੇ ਬੱਚਿਆਂ ਦੇ ਪਛਾਰੀ ਬਣ ਗਏ, ਬੇਰੀ ਸ਼ਾਹ, ਬਾਬਾ ਬੇਰੀ ਸ਼ਾਹ। ਜੇ ਬੋੜ ਸੁੱਕਾ ਤਾਂ ਬਾਬਾ ਬੋੜ ਸ਼ਾਹ, ਅਤੇ ਜੇ ਗੁਰਮੁਖ ਪਿਆਰੇ ਹੋ ਕਿਤੇ ਪਿੱਪੜ ਦੀ ਤਾਂ ਖੈਰ ਇਹ ਇੱਕ ਇੰਪੋਰਟੈਂਸ ਹੈ, ਇਹ ਆਕਸੀਜਨ ਦਿੰਦਾ। ਹਿੰਦੁਸਤਾਨ 'ਚ ਪਿੱਪੜ ਦਾ ਲੋਕ ਬੜਾ ਸਤਿਕਾਰ ਕਰਦੇ, ਉਹਦਾ ਕਾਰਨ ਇਹ ਦੱਸਦੇ ਨੇ ਵੀ ਪਿੱਪੜ ਇੱਕ ਇਹੋ ਜਿਹਾ ਬ੍ਰਿਸ਼ ਹੈ ਜਿਹੜਾ ਰਾਤ ਵੀ ਆਕਸੀਜਨ ਦਿੰਦਾ ਅਤੇ ਦਿਨੇ ਵੀ ਦਿੰਦਾ। ਇਹ ਮੈਡੀਕਲ ਪੁਆਇੰਟ ਆਫ ਵਿਊ ਹੈ ਉਸ ਪੱਖੋਂ, ਪਰ ਆਮ ਕਰਕੇ ਇਹਦਾ ਕਦੇ ਗਲਤ ਅਰਥ ਨਾ ਕਰਨਾ ਵੀ ਗਿਆਨੀ ਜੀ ਹਜੇ ਪਿੱਪੜ ਦੇ ਹੱਕ ਵਿੱਚ ਪ੍ਰਚਾਰ ਕਰ ਗਏ ਨੇ। ਨਾ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਿੱਖ ਹਾਂ। ਮੇਰਾ ਕੀਦਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਚਰਨਾਂ 'ਚ ਹੈ, ਅਤੇ ਨਾਲੇ ਅਰਦਾਸ ਕਰਦਾ ਮਾਲਕਾ ਜਿੰਨਾ ਚਿਰ ਪ੍ਰਾਣ ਬਖਸ਼ੇ ਨੇ ਸਿਰ ਤੇਰੇ ਅੱਗੇ ਝੁਕੇ, ਜੇ ਕਿਸੇ ਗੈਰ ਅੱਗੇ ਝੁਕਣਾ ਤਾਂ ਮੇਰੀ ਜਾਨ ਕੱਢਣੀ, ਕੇਵਲ ਅਤੇ ਕੇਵਲ ਤੇਰੇ ਅੱਗੇ ਝੁਕਾਂ। ਮਿਲ ਰਾਜਨ ਰਾਮਨ ਮੇਰਾ, ਸੰਤ ਕਹਿੰਦੇ ਗੁਰਮੁਖਾ ਰਾਜੇ ਰਾਮ ਨੂੰ ਮਿਲ, ਇਹ ਤੇਰੇ ਸੰਸੇ, ਇਹ ਤੇਰੇ ਸ਼ੰਕੇ ਇਹ ਮਨ ਦੀਆਂ ਚਲਿਆਈਆਂ ਜਿਹੜੀਆਂ ਨੇ ਰਾਜਾ ਰਾਮ ਨਿਬੇੜ ਦੇਵੇਗਾ।
ਅਬ ਟੂਡਣ ਕਤੋ ਨਾ ਜਾਈ,
ਤੈਨੂੰ ਕਿਤੋਂ ਜਾ ਕੇ ਲੱਭਣ ਦੀ ਲੋੜ ਨਹੀਂ।
ਗੋਬਿੰਦ ਭੇਟੇ ਗੁਰ ਗੋਸਾਈ,
ਤੂੰ ਟਿਕਾਣੇ ਆ ਗਿਆ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਤੇਰਾ ਗੁਸਾਈ ਮਾਲਕ ਗੁਰੂ ਨਾਲ ਮਿਲਾਪ ਹੋ ਗਿਆ, ਜਿਹੜੇ ਗਿਆਨ ਦੇ ਦੁਆਰਾ ਤੈਨੂੰ ਸੰਤੁਸ਼ਟ ਕਰ ਦੇਣਗੇ,
ਵਿਸਰਾਮ
ਦੇ ਕਰਕੇ ਮਿਹਰ ਕਰਦੇ ਹਨ।
ਆਇਆ ਪ੍ਰਭ ਦਰਬਾਰਾ,
ਜਿੱਥੇ ਆਪਾਂ ਗੁਰਮੁਖ ਪਿਆਰੋ ਬੈਠੇ ਨੂੰ ਕਹਿੰਦੇ ਨੇ ਪਰਮੇਸ਼ਰ ਦਾ ਦਰਬਾਰ, ਇਹ ਬੰਦੇ ਦਾ ਦਰਬਾਰ ਨਹੀਂ। ਆਇਆ ਪ੍ਰਭ ਦਰਬਾਰਾ, ਜਦੋਂ ਇਹ ਜੀਵ ਜਦੋਂ ਇਹ ਮਨੁੱਖ ਪਰਮੇਸ਼ਰ ਦੀ ਕਚਹਿਰੀ ਚ ਆਇਆ, ਦਰਬਾਰ ਕਹਿੰਦੇ ਨੇ ਕਚਹਿਰੀ ਨੂੰ,
ਤਾਂ ਸਗਲੀ ਮਿੱਟੀ ਪੁਕਾਰਾ,
ਕਰ ਕਿਹੜਾ ਰੋਣਾ ਪਿਟਣਾ ਸੀ ਖਤਮ ਹੋ ਗਿਆ। ਕਿਸ ਤਰ੍ਹਾਂ ਹੋਇਆ ਭਾਈ?
ਲਭਦ ਆਪਣੀ ਪਾਈ,
ਜਿਹਨੂੰ ਲੱਭਣਾ ਚਾਹੁੰਦੇ ਸਾਂ ਗੁਰਮੁਖੋ ਉਹ ਮਿਲ ਗਿਆ। ਕਿਉਂ? ਉਹ ਬਾਹਰ ਨਹੀਂ ਦੂਰ ਨਹੀਂ, ਮੇਰੇ ਉੱਪਰ ਪਿਆਰਾ। ਗੁਰਦੇਵ ਕਹਿੰਦੇ ਗੁਰਮੁਖਾ ਉਹ ਤੇਰੇ ਅੰਦਰ ਹੈ। ਜਿਵੇਂ ਆਪਾਂ ਸ਼ਬਦ ਪੜ੍ਹਦੇ ਸੂਹੀ ਰਾਗ ਦਾ ਪਹਿਲਾ ਸ਼ਬਦ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੇ ਕੋ ਜਾਵੋ, ਕਰਮ ਦੂਧ ਫੁਨ ਸੁਰਤ ਸਮੈਣ ਹੋਏ ਨਰਾ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕਾਮਾ, ਇਹ ਮਨ ਇੰਤੀ ਆਦ ਕਰੋ ਫੁਨ ਨੇਤਰੋ ਨੀਂਦ ਨਾ ਆਵੈ, ਰਸਣਾ ਨਾਮ ਜਪੇ ਤਾਂ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਮੇਰੀਏ ਬੱਚੀਏ, ਮੇਰੀਏ ਧੀਏ, ਮੇਰੀਏ ਭੈਣੇ, ਜਿਵੇਂ ਤੂੰ ਮਧਾਣੀ ਨਾਲ ਮੱਖਣ ਦਹੀਂ ਨੂੰ ਰਿੜਕਦੀ ਹੈ ਤੇ ਤੈਨੂੰ ਉਹਦੇ ਚੋਂ ਮੱਖਣ ਮਿਲਦਾ, ਇਸੇ ਤਰ੍ਹਾਂ ਆਪਣੀ ਰਸਨਾ ਜਬਾਨ ਨੂੰ ਮਧਾਣੀ ਬਣਾ ਕਰਕੇ, ਮਨ ਦੀਆਂ ਗੁਲੀਆਂ ਬਣਾ ਕਰਕੇ ਤੂੰ ਵਾਹਿਗੁਰੂ ਵਾਹਿਗੁਰੂ ਕਰੇਗੀ, ਤੈਨੂੰ ਪਰਮਾਤਮਾ ਮਿਲ ਜਾਏਗਾ। ਲਭਦ ਆਪਣੀ ਪਾਏ, ਜਿਹਨੂੰ ਲੱਭਦੇ ਸੌ ਦੀ ਪ੍ਰਾਪਤੀ ਹੋ ਗਈ।
ਕਤ ਆਵੈ ਕਤ ਜਾਈ,
ਜਿਹਨੂੰ ਮਿਲਣਾ ਸੀ ਜਦੋਂ ਉਹ ਮਿਲੇ ਤਾਂ ਫਿਰ ਕਿੱਥੇ ਆਉਣ ਜਾਣ ਦੀ ਲੋੜ ਹੀ ਨਹੀਂ, ਤਾਂ ਕਤ ਆਵੇ ਕਿੱਥੇ ਕਿੱਥੋਂ ਆਉਣਾ, ਕਤ ਜਾਈ ਕਿੱਥੇ ਜਾਵੇਗਾ, ਭਾਵ ਤੈਨੂੰ ਜਾਣ ਤੇ ਆਉਣ ਦੀ ਲੋੜ ਨਹੀਂ ਰਹੀ। ਹੁਣ
ਸੱਚ ਨਿਆਏ ਨਬੇਰਾ,
ਪਰਮੇਸ਼ਰ ਦੇ ਦਰਬਾਰ ਚ ਇੱਕ ਸੱਚਾ ਇਨਸਾਫ ਹੈ, ਉੱਥੇ ਪੱਖਵਾਦ ਨਹੀਂ।
ਊਹਾ ਸਮ ਠਾਕੁਰ ਸਮ ਚੇਰਾ,
ਉਹ ਪਰਮੇਸ਼ਰ ਦੇ ਦਰਬਾਰ ਦੀ ਨਿਸ਼ਾਨੀ ਵੀ ਉੱਥੇ ਮਾਲਕ ਤੇ ਨੌਕਰ ਇੱਕੋ ਜਿਹੇ ਨੇ। ਇਹਦੀ ਮਿਸਾਲ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕੋਲ ਮਾਜੂ ਗਿਆ, ਇੱਕ ਬੜਾ ਨਸ਼ਕਾ ਨਸ਼ਾ ਗੁਰਮੁਖੋ ਜਿੰਦਾਬਾਦ ਘਾਉਣ ਦਾ, ਜਿੰਦਾਬਾਦ ਆ ਬੰਦੇ ਜਾਣਗੇ ਤੇ ਕਹਿਣਗੇ ਫਲਾਨਾ ਜਿੰਦਾਬਾਦ। ਮੈਂ ਕਿਹਾ ਵੀ ਕਿੰਨੇ ਦਿਨ ਕਰੋਗੇ, ਆਖਿਰਕਾਰ ਮੁਰਦਾਬਾਦ ਤਾਂ ਆਉਣਾ ਹੀ ਹੈ, ਇਹ ਝੂਠੀਆਂ ਜਿੰਦਾਬਾਦੀਆਂ ਨੇ। ਮਾਜੂ ਆਇਆ ਵੀ ਸ਼ਾਇਦ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣਗੇ ਮਾਜੂ ਜਿੰਦਾਬਾਦ। ਗੁਰਦੇਵ ਨੇ ਪਰਵਾਹ ਨਹੀਂ ਕੀਤੀ, ਆਖਿਰਕਾਰ ਝੁਕਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਜੂ ਕਾਹਲੀ ਕੀਤੀ ਉਹ ਭਰਿਆ, ਹੁਣ ਇਹਦੇ ਬਦਲੇ ਕੁਝ ਭੜਕਣਾ ਪਏਗਾ, ਪਰ ਚੰਗਾ ਰਿਹਾ ਫਿਰ ਵੀ ਮੁਆਫ਼ੀ ਮੰਗ ਲਈ। ਉਹ ਇਹ ਪਰਮੇਸ਼ਰ ਦੇ ਦਰਬਾਰ ਵਿੱਚ ਭਾਵੇਂ ਕੋ ਵੱਡਾ ਤੇ ਭਾਵੇਂ ਕੋ ਛੋਟਾ ਹੈ, ਇਹ ਸਾਰੇ ਬਰਾਬਰ ਹਨ।
ਅੰਤਰ ਜਾਮੀ ਜਾਣੈ,
ਗੁਰਮੁਖਾ ਅੰਦਰ ਦੀ ਜਾਣਨ ਵਾਲਾ, ਵਾਹਿਗੁਰੂ ਭਲੀ ਪ੍ਰਕਾਰ ਤੇਰੇ ਬੁਰੇ ਤੇਰੇ ਭਲੇ ਵਿਚਾਰਾਂ ਨੂੰ ਸਮਝਦਾ ਜਾਣਦਾ ਹੈ।
ਬਿਨ ਬੋਲਤ ਆਪ ਪਛਾਨੈ,
ਆਪਾਂ ਦਾ ਗੁਰਮੁਖ ਪਿਆਰੋ ਘਰਾਂ ਚ ਭੋਗ ਪੈਂਦਾ ਤੇ ਸਪੀਕਰ ਵਾਲੇ ਨੂੰ ਐਨ ਟੰਗਿਆ ਹੁੰਦਾ ਵੀ ਸਪੀਕਰ ਨਾ ਬੰਦ ਹੋ ਜਾਏ, ਜੇ ਤੇਰਾ ਮਾਈਕ ਬੰਦ ਹੋ ਗਿਆ ਨਾ ਤੈਨੂੰ ਪੈਸੇ ਨਹੀਂ ਦੇਣੇ, ਵੀ ਪਤਾ ਨਹੀਂ ਰੱਬ ਕੋਲ ਅਰਦਾਸ ਗਈ ਕਿ ਨਹੀਂ ਗਈ। ਜਦੋਂ ਸਪੀਕਰ ਨਹੀਂ ਸੀ ਹੁੰਦਾ ਉਦੋਂ ਕਿਵੇਂ ਬਣਦਾ ਸੀ ਪਿਆਰਿਓ? ਅਰਦਾਸ ਦੇ ਮੌਕੇ ਬਿਲਕੁਲ ਸਾਨੂੰ ਇਕਾਗਰ ਚੇਤ ਹੋ ਕੇ ਖਲੋਣਾ ਚਾਹੀਦਾ ਹੈ, ਕਿਉਂਕਿ ਆਪਾਂ ਪੜ੍ਹਦੇ ਬਿਨ ਬੋਲਿਆਂ ਸਭ ਕੇ ਜਾਣਦਾ, ਬੋਲਣ ਤੋਂ ਬਿਨਾਂ ਵੀ ਸਮਝਦਾ। ਤੂੰ ਮੇਰੇ ਪਾਤਸ਼ਾਹ ਉਹ ਵਿਚਾਰ ਇੱਥੇ ਦਿੰਦੇ ਨੇ, ਬਿਨ ਬੋਲਤ ਆਪ ਪਛਾਣੇ, ਬਿਨਾਂ ਬੋਲਣ ਤੋਂ ਗੁਰਮੁਖਾ ਜਿਹੜੀ ਤੇਰੇ ਅੰਦਰ ਦੀ ਅਵਸਥਾ ਹੈ ਉਹ ਭਲੀ ਪ੍ਰਕਾਰ ਪਰਮਾਤਮਾ ਸਮਝਦਾ, ਉਹਨੂੰ ਪਛਾਣ ਹੈ।
ਸਰਬ ਥਾਨ ਕੋ ਰਾਜਾ,
ਉਹ ਭਾਈ ਸਾਰੇ ਥਾਵਾਂ ਦਾ ਮਾਲਕ ਹੈ, ਆਪਣੇ ਸਰਕਾਰ ਭਾਰ ਦੀ ਇਹਨਾਂ ਦਾ ਰਾਜ ਭਾਗ ਅਟਾਰੀ ਤੱਕ ਅੱਗੇ ਨਹੀਂ ਚੱਲਦੀ ਇਹਨਾਂ ਦੀ, ਜਿਹੜਾ ਨਵਾਜ਼ ਸ਼ਰੀਫ ਹੈ ਉਹਦੀ ਵਾਗੇ ਤੱਕ ਚੱਲਦੀ ਤੇ ਆਪਣੀ ਟਾੜੀ ਤੱਕ ਚੱਲਦੀ ਹੈ। ਪਰ ਜਿਹੜਾ ਵਾਹਿਗੁਰੂ ਹੈ ਨਾ, ਉਹਦਾ ਰਾਜ ਪਾਕਿਸਤਾਨ ਵਿੱਚ ਵੀ ਹੈ, ਉਹਦਾ ਹਿੰਦੁਸਤਾਨ 'ਚ ਵੀ ਹੈ, ਉਹਦਾ ਰਸ਼ੀਆ ਅਮਰੀਕਾ ਉੱਪਰ ਵੀ ਹੈ। ਇਸੇ ਕਰਕੇ ਕਹਿੰਦੇ ਓਮਨੀ ਪੋਟੈਂਟ ਓਮਨੀ ਪ੍ਰੈਜੈਂਟ, ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ।
ਅਨਹਦ ਸ਼ਬਦ ਗਾਜਾ।
ਗੁਰਮੁਖਾ ਤੂੰ ਗੁਰੂ ਕੀ ਸੰਗਤ ਵਿੱਚ ਜਾਵੇਂਗਾ ਤੇ ਤੈਨੂੰ ਕੀ ਮਿਲੇਗਾ ਉੱਥੋਂ? ਆ ਜਿਹੜੀਆਂ ਦੁਕਾਨਾਂ ਬਣੀਆਂ ਨੇ, ਸਾਡਾ ਬਾਬਾ ਪੰਜ ਸ਼ਬਦ ਵਜਾਉਂਦਾ ਜੇ, ਅਖੇ ਕੰਨਾਂ ਚੁੰਗਲਾਂ ਲੈ ਲਓ ਤੇ ਤੁਹਾਨੂੰ ਸ਼ਬਦ ਸੁਣਗੇ। ਮੈਂ ਕਿਹਾ ਵੀ ਗੁਰਮੁਖਾ ਕੰਨਾਂ ਚੁੰਗਲਾਂ ਕਾਹਨੂੰ ਲੈਣੀਆਂ ਨੇ? ਤੂੰ ਦਾਲ 'ਚ ਘਿਓ ਨਾ ਪਾਇਆ ਕਰ ਤੇ ਖੁਸ਼ਕੀ ਨਾਲ ਤੇਰੇ ਵਾਜੇ ਆਪਣੇ ਆਪ ਵੱਜੀ ਜਾਣਗੇ ਖੁਸ਼ਕੀ ਨਾਲ। ਵੇਖੋ ਕਿੱਡੀ ਦੁਕਾਨਦਾਰੀ, ਕੰਨਾਂ ਚੁੰਗਲਾਂ ਪਾਓ, ਇਹ ਵਾਜੇ ਨਹੀਂ ਝੂਠੇ ਵਾਜੇ ਜੇ। ਅਸਲੀ ਵਾਜਾ ਉਹ ਹੈ ਬਾਬੇ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ ਜਾਪ ਅਜੇ ਵੀ ਚੱਲਦਾ ਹੈ। ਅਸਲੀ ਵਾਜਾ ਉਹ ਹੈ ਭਾਈ ਮਤੀ ਦਾਸ ਆਰੇ ਨਾਲ ਚੀਰਿਆ ਗਿਆ ਬਾਣੀ ਅਜੇ ਵੀ ਚੱਲਦੀ ਹੈ। ਅਸਲੀ ਵਾਜਾ ਭਾਈ ਦਿਆਲ ਦਾਸ ਦੇਗ ਵਿੱਚ ਉੱਭਰ ਗਿਆ, ਮਾਸ ਅੱਡ ਹੋ ਗਿਆ, ਅੱਡੀਆਂ ਅੱਡੀਆਂ ਅੱਡ ਹੋ ਗਈਆਂ, ਲੇਕਿਨ ਅਜੇ ਵੀ ਆਵਾਜ਼ ਆਉਂਦੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਸਰਾਮ। ਇਹਦਾ ਅਸਲੀ ਅਰਥ ਇਹ ਹੈ ਕੰਟੀਨਿਊਸਲੀ, ਜਿਹੜਾ ਆਪਾਂ ਕਈ ਲੋਕ ਕੰਨਾਂ 'ਚ ਜਾਂ ਕੁਛ ਸਮਾਂ ਮੰਤਰ ਦਾ ਜਾਪ ਕਰ ਕਹਿੰਦੇ ਵੀ ਮੇਰੇ ਵਾਜੇ ਵੱਜੇ, ਇਹ ਕੇਵਲ ਅਤੇ ਕੇਵਲ ਤੁਹਾਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਅਸਲੀ ਵਾਜਾ ਉਹ ਹੈ ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰੂ ਕੇ ਲਾਲ ਦੇ ਇੱਕ ਇੱਕ ਰੋਮ 'ਚੋਂ ਪਰਮਾਤਮਾ ਦਾ ਜਾਪ ਚੱਲਦਾ। ਇਹਨੂੰ ਕਹਿੰਦੇ ਨੇ ਅਨਹਦ ਸ਼ਬਦ ਅਗਾਜਾ, ਜਿਹਨੂੰ ਗੁਰਬਾਣੀ ਕਹਿੰਦੀ ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡਭਾਗੀ ਅਨਹਦ ਵੱਜਿਆ, ਆਨੰਦ ਮੂਰ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ। ਇਹਦੀ ਖੀਲੀ ਪੰਕਤੀ ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿੱਤ ਮਿਲ ਹਰ ਪੜਦਾ ਕੱਜਿਆ। ਜਦੋਂ ਗੁਰਮੁਖਾ ਤੂੰ ਗੁਰੂ ਦੇ ਦਰ 'ਤੇ ਆਵੇਂਗਾ, ਪਰਿਪੂਰਨ ਪਰਮਾਤਮਾ ਨਾਲ ਜੁੜੇਗਾ, ਤੇਰੇ ਅੰਦਰ ਆਟੋਮੈਟਿਕਲੀ ਇੱਕ ਰਸ ਪਰਮਾਤਮਾ ਦਾ ਜਾਪ ਚੱਲੇਗਾ।
ਇਸ ਪਹਿ ਕਿਆ ਚਤੁਰਾਈ।
ਪਰ ਇਹ ਗੱਲ ਦਾ ਖਿਆਲ ਰੱਖੀ ਵੀ ਉਹਨਾਂ ਚੁਸਤੀ ਚਲਾਕੀ ਨਹੀਂ ਚੱਲਣੀ, ਚਤੁਰਾਈ ਨਾ ਚਤੁਰ ਪੁੱਜ ਪਾਈ ਹੈ।
ਮਿਲ ਨਾਨਕ ਆਪ ਗਵਾਈ।
ਉਹਦੀ ਪ੍ਰਾਪਤ ਦਾ ਇੱਕੋ ਇੱਕ ਪ੍ਰੋਸੀਜਰ ਤਰੀਕਾ ਇਹ ਹੈ, ਆਪਣੀ ਮੈਂ ਨੂੰ ਪਾਸੇ ਕਰ, ਆਪਣੀ ਹੋਂਦ ਨੂੰ ਪਾਸੇ ਕਰ, ਜਦੋਂ ਮੈਂ ਮਰ ਗਈ ਉਹਦੀ ਪ੍ਰਾਪਤੀ ਹੋ ਗਈ। ਇਹ ਸ਼ਬਦ ਆ ਗੁਰਮੁਖ ਸੂਖਮ ਰੂਪ ਵਿੱਚ ਅਰਥ ਨੇ, ਕਿਉਂਕਿ ਬਾਣੀ ਅਗਾਧ ਬੋਧ ਹੈ। ਸਮੇਂ ਦੇ ਮੁਤਾਬਕ ਮੈਂ ਇਹਦੇ ਅਰਥਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ, ਪਰ ਫਿਰ ਵੀ ਮਨੁੱਖ ਭੁੱਲਣ ਆ ਰਿਹਾ। ਗੁਰੂ ਅਤੇ ਗੁਰੂ ਕੀ ਸੰਗਤ ਕਿਰਪਾ ਕਰਕੇ ਮੁਆਫ਼ੀ ਦੇਵੇ, ਗੁਰੂ ਅਤੇ ਗੁਰੂ ਕੀ ਸੰਗਤ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫ਼ੀ ਦੁਬਾਰਾ।
ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।